दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम कुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा से दीवान नंद चंद दा प्रसंग इथों तक पहुंचा है कि करतारपुर दे विच बीड़ नूं जा के रखिया नंद चंद ने जिस बीड़ नूं सतगुरु सच्चे पातशाह जी ने श्राप दिता कि जिहड़ा पड़ेगा वह अन्ना हो जाएगा। आप जाके मिलिया है धीरमल नूं जाके नंद चंद कहिंदा है कि धीरमल जी मैं तुहानूं गुरु बना दिंदा हां क्योंकि बहुतियां सारियां संगतां मेरे अनुसार चलदियां ने। कल इथों तक कथा पहुंची सी अज इथों अगे मैं प्रारंभ करदा। कर गुर तुझको धन अर पावो सब दिश के सिखियान चुकावो। नंद चंद कहिंदा है तीरमल नूं के तुहानूं मैं गुरु बना के बहुता सारा धन तुहाडे चरणां दे विच अर्पण संगत दे वलों करा देवांगा सारियां संगतां तुहाडे चरणां दे विच झुकणगीआं। जामे की अस तीन जे चारों तत्शिन तिस ते गुरु निकारों। कहिंदा है कि जेकर मैं अपने जामे दी चोले दी बाण हिला दिआं ते उहदे विचों गुरु कढ दिआं ऐसी मेरे विच समर्था है मैं तत्शिन ही अपनी बांह दे विचों ही गुरु कढ सकदा हां। इस तरह दा हंकार वध गया। मैं अगे भी शायद यह अर्ज कीती होवे कि कई कई वारी ऐसा समा आ जांदा है कि गुरु तो बगैर होर चेता ही भुल जांदा है भाव के सब कुछ मनुख दे वास्ते गुरु ही हुंदा है ते सतगुरां दे उदेश दे विच आउंदा है कि कई कई वारी ऐसी दशा माड़ी मनुख दी बन जांदी है एक भी जिहड़ा लक्षण है गुरु वाला गुरु च दिसदा ही नहीं है। हुण नंद चंद दी जिहड़ी हालत है वह ऐसी बन गई है कहिंदा कि जे मैं अपने चोले दी बाह नूं झाड़ दिआं ते विचों गुरु कढ दिआं ऐसी मेरी समर्था है। इते आदिक कह नमरी होए रहयो निसा कर डेरा सोए। कवि संतोख सिंह जी लिखदे ने किस तरह निम्रता दे नाल तीरमल दे नाल गल्लां कीतियां ते फिर रात बतीत कीती करतारपुर दे विच। तीर माल निकटी रह के सिख मसांद मुसाहिब से। ग्रंथाकार भाई संतोख सिंह जी लिखदे ने कि जेड़े तीरमल दे लागे रहन वाले सन ਜਿਹੜੇ ਉਹਦੇ ਨਿਕਟ ਵਰਤੀ ਸੇਵਕ ਸਨ, ਜਿਨ੍ਹਾਂ ਦੇ ਵਿੱਚ ਮਸੰਦ ਤੇ ਸਿੱਖ ਸ਼ਾਮਲ ਸਨ। ਤੈਨੂੰ ਚਿੰਤ ਕਰ ਮਸਲਤ ਠਾਨੀ, ਬੁੱਧ ਸੂਰਤਾ ਇਸੇ ਮਹਾਨੀ। ਜਿਹੜੇ ਧੀਰਮਲ ਦੇ ਨਿਕਟ ਵਰਤੀ ਸਨ, ਨੇੜੇ ਰਹਿਣ ਵਾਲੇ ਸਨ, ਉਹਨਾਂ ਸਾਰਿਆਂ ਨੇ ਬੜੀ ਚਿੰਤਾ ਕੀਤੀ ਕਿ ਇਹ ਨੰਦ ਚੰਦ ਆ ਗਿਆ ਹੈ ਸਾਡੇ ਗੁਰੂ ਧੀਰਮਲ ਦੇ ਕੋਲ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੇ ਫਿਰ ਮਿਲ ਕੇ ਇੱਕ ਸਲਾਹ ਕੀਤੀ ਹੈ, ਬੁੱਧ ਸੂਰਤਾ ਇਸੇ ਮਹਾਨੀ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਬੁੱਧੀ ਦੇ ਵਿੱਚ ਵੀ ਨੰਦ ਚੰਦ ਵਿਸ਼ਾਲ ਹੈ, ਇਸ ਤੋਂ ਇਲਾਵਾ ਸਾਰਿਆਂ ਤੋਂ ਵੱਡਾ ਸੂਰਮਾ ਵੀ ਹੈ, ਇਹ ਮਹਾਨ ਹੈ। ਸੋਚਦੇ ਨੇ ਕਿ ਜੇਕਰ ਇਹ ਸਾਡੇ ਗੁਰੂ ਧੀਰਮਲ ਦੇ ਕੋਲ ਰਹੇਗਾ, ਨੇੜਤਾ ਬਹੁਤੀ ਜਿਆਦੀ ਨੂੰ ਪ੍ਰਾਪਤ ਕਰੇਗਾ, ਤੇ ਸਾਡੀ ਫਿਰ ਜਿਹੜੀ ਬਣੀ ਹੋਈ ਥਾਂ ਹੈ ਉਹ ਤੇ ਵਿਗੜ ਜਾਏਗੀ, ਅਸੀਂ ਪਿੱਛੇ ਹੋ ਜਾਵਾਂਗੇ ਤੇ ਸਾਡੇ ਤੋਂ ਅੱਗੇ ਹੋ ਜਾਵੇਗਾ। ਐਸੀ ਚਿੰਤਾ ਕਰਕੇ ਸਲਾਹ ਕੀਤੀ। ਨਹੀਂ ਦੇਹੋ ਰਹਿਬੇ ਕਰੋ ਨਿਕਾਸਨ, ਕਹਿ ਰਚ ਛਲ ਕੋ ਪ੍ਰਾਣ ਬਿਨਾਸ਼ਨ। ਇੱਕ ਦੂਜੇ ਦੇ ਨਾਲ ਸਲਾਹ ਕਰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੰਦ ਚੰਦ ਨੂੰ ਇੱਥੋਂ ਕੱਢ ਦਈਏ, ਭਾਵ ਕੇ ਧੀਰਮਲ ਦੇ ਲਾਗੇ ਰਹਿਣ ਨਾ ਦਈਏ, ਜਾਂ ਫਿਰ ਕਿਸੇ ਵਲ ਦੇ ਨਾਲ, ਕਿਸੇ ਛਲ ਦੇ ਨਾਲ, ਕਿਸੇ ਫਰੇਬ ਤੇ ਕਫਟ ਦੇ ਨਾਲ ਇਸ ਨੂੰ ਮਾਰ ਹੀ ਦਈਏ। ਧੀਰਮਲ ਕੇ ਨਿਕਟ ਸਧਾਰੇ, ਅਨਕ ਸਿਆਣਪ ਸਹਿਤ ਉਚਾਰੇ। ਆਖਰਕਾਰ ਸੋਚ ਵਿਚਾਰ ਕਰਨ ਤੋਂ ਬਾਅਦ ਜਿਹੜੇ ਧੀਰਮਲ ਦੇ ਪੱਖੀ ਮਸੰਤ ਸਨ, ਉਹਨਾਂ ਨੇ ਇੱਕ ਸਲਾਹ ਕਰ ਲਈ ਹੈ, ਇੱਕ ਵਿਉਂਤ ਸੋਚ ਲਈ ਹੈ। ਉਸ ਵਿਉਂਤ ਨੂੰ ਸੋਚ ਕੇ ਫਿਰ ਧੀਰਮਲ ਦੇ ਕੋਲ ਜਾ ਪਹੁੰਚੇ ਨੇ, ਤੇ ਆਪਣੀ ਵੱਡੀ ਸਿਆਣਪ ਦੇ ਨਾਲ ਉਹਨਾਂ ਨੇ ਫਿਰ ਧੀਰਮਲ ਨੂੰ ਕਹਿਣਾ ਸ਼ੁਰੂ ਕੀਤਾ। ਤੁਮਰੇ ਪਸੀਰੀ ਗੋਬਿੰਦ ਸਿੰਘ ਸਾਹਿਬ, ਤਿਨਕੇ ਟਿਗੇ ਬਡੋ ਮੁਸਾਹਿਬ। ਕਹਿੰਦੇ ਨੇ ਹੇ ਗੁਰੂ ਧੀਰਮਲ ਜੀ, ਨੰਦ ਚੰਦ ਨੇ ਆਖਿਆ ਕਿ ਮੈਂ ਤੁਹਾਨੂੰ ਗੁਰੂ ਬਣਾ ਦੇਣਾ ਹਾਂ, ਸੰਗਤਾਂ ਨੂੰ ਤੁਹਾਡੇ ਚਰਨਾਂ ਦੇ ਵਿੱਚ ਝੁਕਾ ਦਿੰਦਾ ਹਾਂ, ਤੇ ਤੁਸੀਂ ਸਹਿਜ ਦੇ ਨਾਲ ਹੀ ਉਹਦੀ ਗੱਲ ਨੂੰ ਕਬੂਲ ਕਰ ਲਿਆ, ਮੰਨ ਲਿਆ। ਪਰ ਜਰਾ ਸੋਚੋ, ਤੁਹਾਡਾ ਸਾਰਿਆਂ ਤੋਂ ਵੱਡਾ ਵੈਰੀ ਹੈ ਗੋਬਿੰਦ ਸਿੰਘ, ਜਿਹੜਾ ਕਿ ਗੁਰੂ ਬਣਿਆ ਬੈਠਾ ਹੈ, ਤੇ ਤੁਸੀਂ ਜਰਾ ਵਿਚਾਰ ਕਰੋ ਕਿ ਇਹ ਜਿਹੜਾ ਨੰਦ ਚੰਦ ਹੈ ਨਾ, ਇਹ ਗੁਰੂ ਗੋਬਿੰਦ ਸਿੰਘ ਦਾ ਸਾਰਿਆਂ ਤੋਂ ਵੱਡਾ ਸੈਨਾਪਤੀ ਹੈ ਤੇ ਵੱਡਾ ਨਿਕਟਵਰਤੀ ਹੈ। ਰਚਿਓ ਕਪਟ ਆਇਓ ਚਲ ਡੇਰੇ, ਕਰੇ ਬਿਨਾਸ਼ਨ ਰਹਿ ਤੁਮ ਨੇਰੇ। ਧੀਰਮਲ ਜੀ, ਤੁਸੀਂ ਇਹ ਨਾ ਸਮਝੋ ਕਿ ਇਹ ਤੁਹਾਡਾ ਪੱਖੀ ਹੈ, ਦਰਅਸਲ ਇਹ ਫਰੇਬ ਨੂੰ ਕਪਟ ਨੂੰ ਧਾਰਨ ਕਰਕੇ ਇੱਥੇ ਤੁਹਾਡੇ ਡੇਰੇ ਤੇ ਪਹੁੰਚਿਆ, ਇਹ ਤੁਹਾਡਾ ਭਲਾ ਲੋੜਨ ਦੇ ਵਾਸਤੇ ਨਹੀਂ ਆਇਆ, ਇਹ ਗੁਰੂ ਗੋਬਿੰਦ ਸਿੰਘ ਦੀ ਚਾਲ ਹੈ ਜਿਹਦੇ ਨਾਲ ਉਹਨੇ ਨੰਦ ਚੰਦ ਨੂੰ ਤੁਹਾਡੇ ਕੋਲ ਭੇਜਿਆ। ਕਰੇ ਬਿਨਾਸ਼ਨ ਰਹਿ ਤੁਮ ਨੇੜੇ, ਇਹ ਤੁਹਾਡੇ ਜੇਕਰ ਨੇੜੇ ਰਿਹਾ ਤੇ ਮੌਕੇ ਨੂੰ ਪਾ ਕੇ ਇਹ ਤੁਹਾਨੂੰ ਮਾਰ ਦੇਗਾ, ਖਤਮ ਕਰ ਦੇਗਾ। ਕਹਿ ਕਰ ਤਾਰ ਪੁਰਾ ਲੈ ਛੀਨ, ਬੈਠੇ ਨਿਕਟ ਪੇਤ ਲੈ ਚੀਨ। ਤੇ ਜਾਂ ਕਹਿੰਦੇ ਨੇ ਕਿ ਜਿਹੜੀ ਤੁਹਾਡੀ ਕਰਤਾਰਪੁਰ ਨਗਰੀ ਹੈ, ਇਹਨੂੰ ਇਹ ਖੋ ਲਏਗਾ। ਬੈਠੇ ਨਿਕਟ ਭੇਤ ਲੈ ਚੀਨ, ਭਾਵ ਕੇ ਤੁਹਾਡੇ ਲਾਗੇ ਇਹ ਸਿਰਫ ਭੇਤ ਲੈਣ ਦੇ ਵਾਸਤੇ ਆਇਆ, ਇਹ ਉਹਨਾਂ ਦੀ ਇੱਕ ਚਾਲ ਹੈ। ਦਰਅਸਲ ਇਹ ਗੁਰੂ ਦੇ ਸਾਥ ਨੂੰ ਛੱਡ ਕੇ ਨਹੀਂ ਆਇਆ, ਉਹਦੇ ਆਖੇ ਦੇ ਅਨੁਸਾਰ ਤੁਹਾਡਾ ਵਿਨਾਸ਼ ਕਰਨ ਦੇ ਵਾਸਤੇ ਆਇਆ। ਸ਼ਾਸਤਰ ਹਤਨ ਮੈਂ ਦੀਰਗ ਗਾਡੋ, ਰਹਿ ਨ ਕੋਈ ਇਸ ਸਨਮੁਖ ਠਾਡੋ। ਕਹਿੰਦੇ ਨੇ ਕਿ ਧੀਰਮਲ ਜੀ, ਤੁਸੀਂ ਜਾਣਦੇ ਹੋ ਕਿ ਬਹੁਤ ਵਧੀਆ ਇਹ ਸ਼ਸਤਰਾਂ ਦਾ ਚਲਾਉਣ ਵਾਲਾ ਮਾਹਰ ਹੈ, ਇਹਦੇ ਸਾਹਮਣੇ ਕੋਈ ਵੀ ਰਣਭੂਮੀ ਦੇ ਵਿੱਚ ਟਿਕ ਨਹੀਂ ਸਕਦਾ, ਇੰਨਾ ਵੱਡਾ ਇਹ ਨੰਦ ਚੰਦ ਸੂਰਮਾ ਹੈ। ਜੇ ਕਰ ਚਹਿ ਆਪਨੋ ਨੀਕਾ, ਇਸ ਕੇ ਹਾਤੇ ਹੋਤ ਹਿਤ ਜੀ ਕਾ। ਧੀਰਮਲ ਦੇ ਪੱਖੀ ਮਸੰਦ ਕਹਿੰਦੇ ਨੇ ਕਿ ਧੀਰਮਲ ਜੀ, ਜੇਕਰ ਤੁਸੀਂ ਆਪਣੇ ਆਪ ਦਾ ਬਚਾਅ ਕਰਨਾ ਚਾਹੁੰਦੇ ਹੋ, ਤੇ ਫੇਰ ਤੁਹਾਨੂੰ ਇਸ ਤਰ੍ਹਾਂ ਕਰਨਾ ਪਵੇਗਾ ਕਿ ਇਸ ਨੂੰ ਆਪਣੇ ਤੋਂ ਦੂਰ ਕਰਨਾ ਪਵੇਗਾ, ਜੇਕਰ ਇਸ ਤਰ੍ਹਾਂ ਹੋ ਸਕਿਆ ਤਾਂ ਹੀ ਤੁਹਾਡਾ ਫਾਇਦਾ ਹੈ।
ਆਏ ਅਚਾਨਕ ਬਸ ਮੈਂ ਪਰਿਓ,
ਜਿਸ ਕੋ ਚਾਹਤ ਪ੍ਰਾਣ ਪਰ ਹਰਿਓ। ਕਹਿੰਦੇ ਨੇ ਕਿ ਸਾਨੂੰ ਉਹਦੀ ਚਾਲ ਦਾ ਪਤਾ ਲੱਗ ਗਿਆ ਹੈ, ਇਸ ਕਰਕੇ ਅਚਾਨਕ ਹੀ ਸਾਡੇ ਚੁੰਗਲ ਦੇ ਵਿੱਚ ਉਹ ਫਸ ਗਿਆ। ਜਿਸ ਕੋ ਚਹਿਤ ਪ੍ਰਾਣ ਪਰ ਹਰਿਓ, ਭਾਵ ਕੇ ਉਸ ਦੇ ਪ੍ਰਾਣ ਲੈਣੇ ਹੀ ਸਾਰਿਆਂ ਤੋਂ ਚੰਗੀ ਗੱਲ ਹੋਵੇਗੀ, ਤਾਂ ਕਿ ਸਾਡਾ ਕਿਸੇ ਦਾ ਉਹ ਕੋਈ ਵਿਗਾੜ ਕਰ ਨਾ ਸਕੇ। ਕਾਜ ਬਿਗਾਰੇ ਅਨਕ ਤੁਹਾਰੇ, ਲਿਓ ਪਲਟਾਇਆ ਬੇਸ ਕੋ ਮਾਰੇ। ਇਹ ਗੁਰੂ ਦਾ ਪੱਖੀ ਹੈ ਤੇ ਗੁਰੂ ਤੁਹਾਡਾ ਵੈਰੀ ਹੈ, ਇਸ ਕਰਕੇ ਅਨੇਕਾਂ ਪ੍ਰਕਾਰ ਦੇ ਜਿਹੜੇ ਕਾਰਜ ਨੇ ਉਹ ਸਾਰੇ ਇੰਨੇ ਵਿਗਾੜੇ ਨੇ। ਲਿਓ ਪਲਟਾਇਆ ਬੇਸ ਕੋ ਮਾਰੇ, ਇਸ ਕਰਕੇ ਤੁਸੀਂ ਪਲਟਾ ਲੈ ਲਵੋ, ਭਾਵ ਕੇ ਬਦਲਾ ਲੈ ਲਵੋ ਜੋ ਤੁਹਾਡੇ ਨਾਲ ਵਧੀਕੀ ਹੋਈ। ਸੁਣ ਕੇ ਤੀਰ ਮਲ ਤਬ ਕਹਿਓ, ਕਿਵੇਂ ਇਸ ਹਤੈ ਵੀਰ ਵੱਡ ਲਹਿਓ। ਜਿਹੜੀ ਗੱਲ ਧੀਰਮਲ ਦੇ ਪੱਖੀਆਂ ਨੇ ਆਖੀ ਹੈ ਉਹ ਧੀਰਮਲ ਨੂੰ ਚੰਗੀ ਲੱਗੀ ਹੈ ਕਿ ਹੋ ਸਕਦਾ ਕਿ ਇਹਦੀ ਕੋਈ ਚਾਲ ਹੋਵੇ, ਗੁਰੂ ਨੇ ਹੀ ਇਸ ਨੂੰ ਭੇਜਿਆ ਹੋਵੇ ਮੈਨੂੰ ਮਾਰਨ ਦੇ ਵਾਸਤੇ। ਤੇ ਫਿਰ ਧੀਰਮਲ ਉਹਨਾਂ ਦੀ ਗੱਲ ਨੂੰ ਮੰਨ ਕੇ ਕਹਿੰਦਾ ਕਿਵੇਂ ਇਸ ਹਤੈ ਵੀਰ ਵੱਡ ਲਹਿਓ, ਕਹਿੰਦਾ ਦੱਸੋ ਇਸ ਨੰਦ ਚੰਦ ਨੂੰ ਮਾਰੀਏ ਕਿਵੇਂ, ਕਿਉਂਕਿ ਇਹ ਤੇ ਬਹੁਤ ਵੱਡਾ ਗੁਰੂ ਦਾ ਸੂਰਮਾ ਹੈ। ਸ਼ਾਸਤ੍ਰਣ ਜੁਤ ਸਨ ਮੁਖ ਜਬ ਹੋਵੇ, ਹਤੈ ਅਨਕ ਕੋ ਸਮਖ ਖਰੋਵੇ। ਧੀਰਮਲ ਕਹਿੰਦਾ ਕਿ ਅਸੀਂ ਸਾਰੇ ਦੇ ਸਾਰੇ ਵੀ ਮਿਲ ਕੇ ਇਸ ਇਕੱਲੇ ਨੂੰ ਮਾਰ ਨਹੀਂ ਸਕਦੇ, ਜਦੋਂ ਹਥਿਆਰਾਂ ਨੂੰ ਫੜ ਕੇ ਸਾਡੇ ਸਾਹਮਣੇ ਹੋਵੇਗਾ ਤੇ ਸਾਡੇ ਵਿੱਚੋਂ ਕੋਈ ਵੀ ਐਸਾ ਨਹੀਂ ਹੈ ਕਿ ਜਿਹੜਾ ਉਹਦੇ ਸਾਹਮਣੇ ਖਲੋ ਸਕੇ। ਸੁਣ ਸਭ ਇਹ ਨ ਮਾਰਨ ਬਿਦ ਕਹੀ, ਕਰ ਸੰਗਾਰਨ ਜਾਣੈ ਨਹੀਂ। ਤੇ ਧੀਰਮਲ ਦੇ ਪੱਖੀ ਮਸੰਦ ਕਹਿੰਦੇ ਨੇ ਕਿ ਸਾਹਮਣੇ ਹੋ ਕੇ ਲੜਨਾ ਹੀ ਕਿਉਂ ਹੈ ਇਸ ਦੇ ਨਾਲ। ਕਹਿੰਦੇ ਨੇ ਕਿ ਮਾਰਨ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਅਪਣਾਏ ਜਾ ਸਕਦੇ ਨੇ। ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਮਾਰਿਆ ਜਾਵੇਗਾ ਕਿ ਇਸ ਨੂੰ ਕੋਈ ਖਬਰ ਵੀ ਨਹੀਂ ਹੋਵੇਗੀ ਕਿ ਮੇਰੇ ਤੇ ਹਮਲਾ ਹੋਵੇਗਾ। ਕਰੈ ਸੰਘਾਰਨ ਜਾਣੈ ਨਾਹੀਂ, ਭਾਵ ਕਿ ਅਸੀਂ ਉਹਦਾ ਸੰਘਾਰ ਕਰਨਾ ਚਾਹੁੰਦੇ ਹਾਂ, ਉਹਨੂੰ ਮਾਰਨਾ ਚਾਹੁੰਦੇ ਹਾਂ, ਇਸ ਗੱਲ ਦਾ ਉਹਨੂੰ ਪਤਾ ਹੀ ਲੱਗੇਗਾ ਨਹੀਂ। ਭਾਈ ਪ੍ਰਭਾਤ ਨਿਕਟ ਜਾਵੇ ਹੈ, ਦੇਹ ਤੁਪ ਕੇ ਇੱਕ ਵੀਰ ਛਪੈ ਹੈ। ਕਹਿੰਦੇ ਨੇ ਧੀਰਮਲ ਨੂੰ ਕਿ ਜਦੋਂ ਵੱਡੀ ਪ੍ਰਭਾਤ ਹੋਵੇਗੀ, ਭਾਵ ਕੇ ਜਦੋਂ ਸਵੇਰਾ ਹੋਵੇਗਾ, ਉਹ ਤੁਹਾਨੂੰ ਮਿਲਣ ਦੇ ਵਾਸਤੇ ਤੁਹਾਡੇ ਕੋਲ ਆਵੇਗਾ। ਦੇਹ ਤੁਪ ਕੇ ਇੱਕ ਵੀਰ ਛਪੈ ਹੈ, ਉਸ ਦੇ ਆਉਣ ਤੋਂ ਪਹਿਲਾਂ ਹੀ ਸਾਡਾ ਇੱਕ ਆਦਮੀ ਬੰਦੂਕ ਦਾ ਨਿਸ਼ਾਨਾ ਤਾਣ ਕੇ ਲੁਕਿਆ ਹੋਵੇਗਾ ਉਸ ਦੇ ਉੱਤੇ ਵਾਰ ਕਰਨ ਦੇ ਲਈ। ਤਾਕ ਹਿਰਦੈ ਮੈਂ ਮਾਰੈ ਗੋਰੀ, ਗਿਰੈ ਮਾਰੈ ਤਤ ਛਿਨ ਔਰ ਫੋਰੀ। ਧੀਰਮਲ ਨੂੰ ਕਹਿੰਦੇ ਨੇ ਕਿ ਤੱਕ ਕੇ ਨਿਸ਼ਾਨਾ ਛਾਤੀ ਦਾ, ਉਹ ਗੋਲੀ ਨੂੰ ਚਲਾ ਦੇਵੇਗਾ, ਗੋਲੀ ਜਾ ਕੇ ਨੰਦ ਚੰਦ ਦੀ ਛਾਤੀ ਦੇ ਵਿੱਚ ਵੱਜੇਗੀ ਤੇ ਛੇਤੀ ਦੇ ਨਾਲ ਹੀ ਉਸਦਾ ਨਾਸ ਹੋ ਜਾਏਗਾ, ਉਹ ਮਰ ਜਾਏਗਾ। ਇਮ ਸਲਾਹ ਕਰ ਸੁਪਤੇ ਰਾਤੀ, ਆਇਓ ਮੰਦ ਜਬੈ ਹੋਏ ਪ੍ਰਾਤੀ। ਧੀਰਮਲ ਨੂੰ ਸਲਾਹ ਪਸੰਦ ਆ ਗਈ ਹੈ, ਉਹਨਾਂ ਨੇ ਇਸੇ ਤਰੀਕੇ ਦੇ ਨਾਲ ਪੂਰੀ ਤਿਆਰੀ ਕੀਤੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਲਾਹ ਬਾਤ ਕਰਕੇ ਰਾਤ ਦੇ ਵੇਲੇ ਸੌ ਗਏ ਨੇ। ਆਇਓ ਮੰਦ ਜਬੈ ਹੋਏ ਪ੍ਰਾਤੀ, ਭਾਵ ਕੇ ਜਦੋਂ ਅਗਲਾ ਸਵੇਰਾ ਹੋਇਆ ਤੇ ਮੰਦੀ ਬੁੱਧੀ ਵਾਲਾ ਉਹ ਜਿਹੜਾ ਆਨੰਦ ਚੰਦ ਹੈ ਉਹ ਧੀਰਮਲ ਨੂੰ ਮਿਲਣ ਦੇ ਵਾਸਤੇ ਆਇਆ। ਖਾਰਿਓ ਕਰਿਓ ਤਿੰਨ ਤੂਰਨ ਮਾਰੀ, ਲੱਗੀ ਜਾਂਗ ਹੱਡ ਟੁੱਟਿਓ ਪਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਆਦਮੀ ਲੁਕੋ ਕੇ ਖਿਲਾ ਰਿਹਾ ਸੀ, ਜਿਨੇ ਗੋਲੀ ਦਾ ਵਾਰ ਕਰਨਾ ਸੀ ਉਹਨੇ ਤਤ ਛਿਨ ਹੀ ਗੋਲੀ ਦਾ ਵਾਰ ਕੀਤਾ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਲੱਗੀ ਜਾਂਗ ਹੱਡ ਟੁੱਟਿਓ ਪਾਰੀ, ਛਾਤੀ ਦੇ ਵਿੱਚ ਗੋਲੀ ਮਾਰਨੀ ਸੀ, ਕਿਉਂਕਿ ਆਮ ਤੌਰ ਦੇ ਉੱਤੇ ਦਿਲ ਦੇ ਉੱਤੇ ਵਾਰ ਕੀਤਾ ਜਾਂਦਾ, ਕਿਉਂਕਿ ਜੇਕਰ ਦਿਲ ਦੇ ਉੱਤੇ ਵਾਰ ਕੀਤਾ ਜਾਵੇ ਤੇ ਆਦਮੀ ਦੀ ਮੌਤ ਛੇਤੀ ਹੁੰਦੀ ਹੈ। ਇਸ ਕਰਕੇ ਦਿਲ ਦਾ ਛਾਤੀ ਦਾ ਨਿਸ਼ਾਨਾ ਤਾਣ ਕੇ ਉਸ ਨੇ ਗੋਲੀ ਚਲਾਉਣੀ ਸੀ ਤਾਂ ਕਿ ਛੇਤੀ ਮਾਰਿਆ ਜਾਵੇ, ਪਤਾ ਨੀ ਕੀ ਹੋਇਆ, ਉਹਦਾ ਹੱਥ ਹਿੱਲ ਗਿਆ ਜਾਂ ਨਿਸ਼ਾਨਾ ਖੁੰਜ ਗਿਆ। ਕਵੀ ਜੀ ਲਿਖਦੇ ਨੇ ਕਿ ਜਿਹਨੇ ਗੋਲੀ ਚਲਾਈ ਹੈ ਉਹ ਗੋਲੀ ਚੱਲੀ ਤੇ ਜ਼ਰੂਰ, ਪਰ ਛਾਤੀ ਦੇ ਵਿੱਚ ਆਨੰਦ ਚੰਦ ਦੇ ਆਣ ਕੇ ਨਹੀਂ ਵੱਜੀ, ਉਹਦੀ ਲੱਤ ਦੇ ਵਿੱਚ ਆਣ ਕੇ ਵੱਜੀ ਹੈ। ਮੋਟੇ ਪੱਟ ਤੋਂ ਉਹਦੀ ਲੱਤ ਟੁੱਟ ਗਈ ਗੋਲੀ ਲੱਗਣ ਦੇ ਨਾਲ। ਇਤੇ ਉਤ ਹੇਰਤ ਖੜਗ ਨਿਕਾਸਿਓ, ਕਿਸਨੇ ਔਚਕ ਮੋਹੇ ਬਿਨਾਸਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪੱਟ ਦੇ ਵਿੱਚ ਆਣ ਕੇ ਗੋਲੀ ਖੁਬੀ ਤੇ ਕਵੀ ਜੀ ਲਿਖਦੇ ਨੇ ਕਿ ਛੇਤੀ ਦੇ ਨਾਲ ਹੀ ਉਹਨੇ ਤਲਵਾਰ ਨੂੰ ਮਿਆਣ ਦੇ ਵਿੱਚੋਂ ਖਿੱਚ ਲਿਆ ਆਨੰਦ ਚੰਦ ਨੇ, ਤੇ ਫੇਰ ਉੱਚੀ ਉੱਚੀ ਕਹਿਣ ਲੱਗਾ, ਕਿਸਨੇ ਔਚਕ ਮੋਹੇ ਬਿਨਾਸਿਓ, ਕੌਣ ਹੈ ਮੇਰੇ ਸਾਹਮਣੇ ਆਵੇ ਜਿਹਨੇ ਧੋਖੇ ਦੇ ਨਾਲ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਚੇਸ਼ਟਾ ਕੀਤੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਸੇ ਦੇ ਵਿੱਚ ਵੀ ਐਸਾ ਸਾਹਸ ਨਹੀਂ ਸੀ ਕਿ ਆਨੰਦ ਚੰਦ ਦੇ ਸਾਹਮਣੇ ਉਸ ਵੇਲੇ ਵੀ ਹੋ ਸਕਦਾ ਜਦੋਂ ਕਿ ਉਹ ਜ਼ਖਮੀ ਹੋ ਚੁੱਕਾ ਹੈ ਗੋਲੀ ਲੱਗਣ ਦੇ ਨਾਲ। ਭਾਵ ਕੇ ਤੇ ਚਾਹੁੰਦੇ ਸਨ ਸਾਹਮਣਾ ਕਰਨਾ ਹੀ ਨਾ ਪਵੇ, ਇਸੇ ਤਰ੍ਹਾਂ ਮਾਰ ਦਈਏ, ਪਰ ਐਸਾ ਹੋ ਨਹੀਂ ਸਕਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵਾਰ ਕੀਤਾ ਸੀ ਗੋਲੀ ਦਾ ਉਹ ਵੀ ਬਹੁਤ ਜ਼ਿਆਦਾ ਡਰ ਗਿਆ, ਉਹਦੇ ਹੱਥ ਕੰਬ ਗਏ, ਉਹਨੇ ਦੂਜੀ ਗੋਲੀ ਦਾ ਵਾਰਨ ਤੱਕ ਨਾ ਕੀਤਾ। ਦੋਨੋ ਦਿਸ਼ਕ ਪਾਟ ਪਿਰਵਾਏ, ਦੇਖ ਰਹੋ ਨਹੀਂ ਨਿਕਸਣ ਪਾਏ। ਜਦੋਂ ਮਿਆਨ ਦੇ ਵਿੱਚੋਂ ਤਲਵਾਰ ਨੂੰ ਕੱਢ ਕੇ ਉਸਨੇ ਲਲਕਾਰਿਆ ਕਿ ਮੇਰਾ ਵੈਰੀ ਸਾਹਮਣੇ ਆਵੇ ਜਿਹਨੇ ਲੋਕੇ ਮੇਰੇ ਤੇ ਵਾਰ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ ਧੀਰਮਲ ਦੇ ਸਮੇਤ ਸਾਰੇ ਦੇ ਸਾਰੇ ਬਹੁਤੇ ਜ਼ਿਆਦਾ ਡਰ ਗਏ ਨੇ। ਉਹਨਾਂ ਨੇ ਫਿਰ ਛੇਤੀ ਦੇ ਨਾਲ ਉਹ ਦਰਵਾਜੇ ਬੰਦ ਕਰ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਉਹ ਅੱਗੇ ਪਹੁੰਚਿਆ ਸੀ। ਦੋ ਦਰਵਾਜੇ ਸਨ, ਉਹਨਾਂ ਦੋਵਾਂ ਨੂੰ ਤਕੜਾਈ ਦੇ ਨਾਲ ਬੰਦ ਕਰ ਦਿੱਤਾ ਤਾਂ ਕਿ ਬਾਹਰ ਉਥੋਂ ਨਿਕਲ ਨਾ ਸਕੇ। ਕਵੀ ਜੀ ਲਿਖਦੇ ਨੇ, ਦੇਖ ਰਹੇ ਹੋ ਨਹੀਂ ਨਿਕਸਣ ਪਾਏ, ਚੰਗੇ ਤਰੀਕੇ ਦੇ ਨਾਲ ਦੇਖਿਆ ਆਨੰਦ ਚੰਦ ਨੇ, ਪਰ ਉਸ ਕਮਰੇ ਦੇ ਵਿੱਚੋਂ ਨਿਕਲਣ ਦੇ ਵਾਸਤੇ ਕੋਈ ਰਾਹ ਨਹੀਂ ਸੀ। ਖਾਰੋ ਨਿਕਟ ਕੋ ਜਾਇ ਨ ਸਕਹੀ, ਕਿਮ ਸੰਘਾਰ ਘਾਤ ਨਾ ਤਕਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਮਰੇ ਦੇ ਵਿੱਚ ਉਹ ਖੜਾ ਹੈ, ਪਰ ਡਰਦਾ ਮਾਰਾ ਕੋਈ ਵੀ ਉਹਦੇ ਲਾਗੇ ਨਹੀਂ ਜਾਂਦਾ। ਸਾਰੇ ਦੇ ਸਾਰੇ ਸੋਚ ਰਹੇ ਨੇ ਕਿ ਕਿਸ ਤਰ੍ਹਾਂ ਹੁਣ ਆਨੰਦ ਚੰਦ ਨੂੰ ਮਾਰੀਏ, ਕੋਈ ਸਾਡਾ ਦਾ ਲੱਗਦਾ ਨਹੀਂ। ਇਸ ਤਰ੍ਹਾਂ ਹੁਣ ਡਰ ਗਏ ਨੇ ਬਹੁਤ ਜ਼ਿਆਦਾ ਕਿ ਸਾਡੀ ਚਾਲ ਦਾ ਪਤਾ ਲੱਗ ਗਿਆ, ਜੇਕਰ ਕਿਸੇ ਤਰੀਕੇ ਦੇ ਨਾਲ ਕਮਰੇ ਦੇ ਵਿੱਚੋਂ ਬਾਹਰ ਆ ਗਿਆ ਤੇ ਸਾਨੂੰ ਸਾਰਿਆਂ ਨੂੰ ਮਾਰ ਦੇਗਾ। ਇਸ ਕਰਕੇ ਹੁਣ ਕਰੀਏ ਤੇ ਕਰੀਏ ਕੀ, ਅੰਦਰ ਵੀ ਜਾ ਨਹੀਂ ਸਕਦੇ ਤੇ ਬਾਹਰੋਂ ਉਸ ਨੂੰ ਮਾਰ ਨਹੀਂ ਸਕਦੇ, ਕਿਵੇਂ ਮਾਰੀਏ, ਕਿਵੇਂ ਘਾਤ ਕਰੀਏ ਆਨੰਦ ਚੰਦ ਦਾ। ਛਾਤ ਯੋ ਖੇਰ ਛੇਕ ਕਰ ਹੇਰਾ, ਖਰੋ ਕ੍ਰੋਧ ਤੇ ਬੀਰ ਬਡੇਰਾ। ਆਖਰਕਾਰ ਫਿਰ ਉਸ ਕਮਰੇ ਦੀ ਛੱਤ ਦੇ ਉੱਤੇ ਸਾਰੇ ਦੇ ਸਾਰੇ ਜਾ ਚੜੇ ਨੇ, ਉਪਰੋਂ ਛੱਤ ਨੂੰ ਤੋੜਿਆ, ਉਹਦੇ ਵਿੱਚ ਦੀ ਛੇਕ ਕੀਤਾ ਤੇ ਛੇਕ ਦੇ ਰਾਹੀਂ ਦੇਖਿਆ, ਖਰੋ ਕ੍ਰੋਧ ਤੇ ਬੀਰ ਬਡੇਰਾ, ਕਿ ਜਿਹੜਾ ਵੱਡਾ ਸੂਰਮਾ ਆਨੰਦ ਚੰਦ ਹੈ ਉਹ ਬੜਾ ਕ੍ਰੋਧ ਦੇ ਨਾਲ ਭਰਿਆ ਹੋਇਆ ਕਮਰੇ ਦੇ ਵਿੱਚ ਇਧਰ ਉਧਰ ਫਿਰ ਰਿਹਾ। ਜਥਾ ਕੇ ਹਰੀ ਪਿੰਜਰੇ ਡਾਰਿਓ, ਹੱਥ ਗੋਰੀ ਬਹੁ ਫੇਰ ਸੰਘਾਰਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਛੱਤ ਨੂੰ ਤੋੜ ਕੇ ਜਦੋਂ ਉਸ ਛੇਕ ਦੇ ਰਾਹੀਂ ਥੱਲੇ ਨੂੰ ਦੇਖਿਆ ਤੇ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਕੋਈ ਜ਼ਖਮੀ ਸ਼ੇਰ ਹੋਵੇ ਤੇ ਜਿਹਨੂੰ ਪਿੰਜਰੇ ਦੇ ਵਿੱਚ ਬੰਦ ਕਰ ਦਿੱਤਾ ਹੋਵੇ, ਕਿਉਂਕਿ ਇਸ ਤਰ੍ਹਾਂ ਦੀ ਮਾਨਤਾ ਹੈ ਕਿ ਜੇਕਰ ਸ਼ੇਰ ਜ਼ਖਮੀ ਹੋ ਜਾਵੇ ਮਰੇ ਨਾ ਤੇ ਬਹੁਤਾ ਜ਼ਿਆਦਾ ਖੂੰਖਾਰ ਹੁੰਦਾ ਹੈ, ਬੜਾ ਭਿਆਨਕ ਹੁੰਦਾ ਹੈ। ਇਸੇ ਤਰ੍ਹਾਂ ਆਨੰਦ ਚੰਦ ਲੱਗ ਰਿਹਾ ਹੈ ਕਿ ਜਿਹਨੂੰ ਗੋਲੀ ਲੱਗ ਚੁੱਕੀ ਹੈ, ਜਿਹੜਾ ਜ਼ਖਮੀ ਹੋ ਚੁੱਕਾ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਿਸੇ ਜ਼ਖਮੀ ਸ਼ੇਰ ਨੂੰ ਪਿੰਜਰੇ ਦੇ ਵਿੱਚ ਬੰਦ ਕੀਤਾ ਹੋਵੇ। ਫੇਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਹੱਥ ਗੋਰੀ ਬਹੁ ਫੇਰ ਸੰਘਾਰਿਓ, ਫੇਰ ਉਸ ਮੁੱਗ ਦੇ ਵਿੱਚੋਂ ਛੱਤ ਦੇ ਛੇਕ ਦੇ ਰਾਹੀਂ ਦੂਸਰੀ ਗੋਲੀ ਦਾ ਵਾਰ ਇਹਨਾਂ ਨੇ ਆਨੰਦ ਚੰਦ ਦੇ ਉੱਤੇ ਕੀਤਾ ਤੇ ਫੇਰ ਆਨੰਦ ਚੰਦ ਮਾਰਿਆ ਗਿਆ। ਖੈਂਚ ਪੌਰ ਤੇ ਵਹਿਰ ਗਿਰਾਇਓ, ਪੱਟ ਸੰਗੀ ਤਤਕਾਲ ਉਠਾਇਓ। ਜਦੋਂ ਮਰ ਗਿਆ ਫਿਰ ਥੱਲੇ ਉਤਰੇ ਨੇ, ਕਮਰੇ ਦੇ ਦਰਵਾਜੇ ਨੂੰ ਖੋਲਿਆ ਤੇ ਫੇਰ ਘਸੀਟ ਕੇ ਉਸ ਨੂੰ ਬਾਹਰ ਸੁੱਟ ਦਿੱਤਾ। ਪਟ ਸੰਗੀ ਤਤਕਾਲ ਉਠਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਨੰਦ ਚੰਦ ਦੇ ਪੱਖੀ ਸਨ, ਉਹਦੇ ਦਾਸ ਸਨ, ਉਹਨਾਂ ਨੇ ਛੇਤੀ ਹੀ ਆਪਣੇ ਸਵਾਮੀ ਨੰਦ ਚੰਦ ਦੀ ਲਾਸ਼ ਨੂੰ ਚੁੱਕ ਲਿਆ। ਕਾਲੇ ਸੰਗਾ ਫੂਕਿਓ ਜਾਏ, ਮ੍ਰਿਤਕ ਪਾਇਓ ਇਮ ਧਰਮ ਗਵਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਲੇ ਸੰਗੇ ਨਾਂ ਦਾ ਇੱਕ ਪਿੰਡ ਹੈ ਲਾਗੇ, ਉਸ ਪਿੰਡ ਦੇ ਵਿੱਚ ਜਾ ਕੇ ਨੰਦ ਚੰਦ ਦੇ ਮ੍ਰਿਤਕ ਸਰੀਰ ਦਾ ਸੰਸਕਾਰ ਕੀਤਾ। ਕਵੀ ਜੀ ਲਿਖਦੇ ਨੇ ਮ੍ਰਿਤਕ ਪਾਇਓ ਇਮ ਧਰਮ ਗਵਾਏ, ਭਾਵ ਕਿ ਆਪਣੇ ਧਰਮ ਨੂੰ ਗਵਾ ਕੇ ਸਤਿਗੁਰਾਂ ਤੋਂ ਬੇਮੁਖ ਹੋ ਕੇ ਇਸ ਤਰੀਕੇ ਦੇ ਨਾਲ ਉਸ ਨੰਦ ਚੰਦ ਦੀ ਮੌਤ ਹੋਈ। ਕਵੀ ਜੀ ਇਸ ਜਗ੍ਹਾ ਦੇ ਉੱਤੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਅਪਰ ਮਸੰਦਣ ਕੀ ਕਥਾ ਕਹੋ ਕਹਾਂ ਲਗ ਸ਼ੇਸ਼, ਕੋ ਮਾਰਤ ਹੀ ਮਰ ਗਏ ਜੇ ਅਗ ਕਰਤ ਵਸ਼ੇਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਮਸੰਦਾਂ ਦੀ ਜਿਹੜੀ ਕਥਾ ਹੈ ਉਹ ਕਿੰਨੀ ਕ ਸਾਰੀ ਦੀ ਸਾਰੀ ਮੈਂ ਬਿਆਨ ਕਰਾਂ। ਕਈ ਮਸੰਦ ਜਿਹੜੇ ਭੈੜੇ ਸਨ, ਉਹ ਮਾਰ ਖਾਂਦੇ ਖਾਂਦੇ ਹੀ ਮਰ ਗਏ, ਜਿਨ੍ਹਾਂ ਨੇ ਵੱਡੇ ਵੱਡੇ ਅੱਗ ਕੀਤੇ ਸਨ, ਪਾਪ ਕੀਤੇ ਸਨ। ਕੇਤਕ ਛੁੱਟੇ ਸਜ਼ਾਇਨ ਪਾਏ, ਹੋਇ ਤਸਕਰ ਕੋ ਗਏ ਪਲਾਏ। ਕਈ ਮਾਰੇ ਗਏ ਤੇ ਕਈ ਕਵੀ ਜੀ ਲਿਖਦੇ ਨੇ ਕਿ ਸਜਾਵਾਂ ਨੂੰ ਪਾ ਕੇ ਛੁੱਟ ਗਏ ਤੇ ਕਈ ਚੋਰਾਂ ਦੇ ਵਾਂਗ ਦੌੜ ਗਏ। ਬਨ ਬਨ ਦੀਨ ਜੋ ਬਿਨਾ ਬਖਾਨੀ, ਸੋ ਛੁਟਵਾਏ ਦੀਨ ਗੁਣ ਖਾਣੀ। ਜਿਨ੍ਹਾਂ ਮਸੰਦਾਂ ਨੇ ਦੀਨ ਬਣ ਬਣ ਕੇ ਬਹੁਤੀਆਂ ਸਾਰੀਆਂ ਬੇਨਤੀਆਂ ਕੀਤੀਆਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਗੁਣਾਂ ਦੀ ਖਾਣ ਨੇ, ਉਨ੍ਹਾਂ ਨੇ ਹੁਕਮ ਕਰਕੇ ਉਨ੍ਹਾਂ ਮਸੰਦਾਂ ਨੂੰ ਛੱਡ ਦਿੱਤਾ। ਜਹਿ ਕਹਿ ਪਸਰੇ ਸਿੰਘ ਪੁਜੰਗੀ, ਸ਼ਸਤਰ ਕੇਸ ਕਛ ਸੰਗ ਨਿਸੰਗੀ। ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਹਰ ਇੱਕ ਜਗ੍ਹਾ ਦੇ ਉੱਤੇ ਜਿਹੜੇ ਸਿੰਘ ਸੂਰਮੇ ਨੇ ਉਹ ਬਹੁਤਾ ਹੀ ਜ਼ਿਆਦਾ ਪਸਰੇ ਨੇ, ਜਿਨ੍ਹਾਂ ਨੇ ਹਥਿਆਰਾਂ ਨੂੰ ਧਾਰਨ ਕੀਤਾ, ਜਿਹੜੇ ਕਛਹਿਰੇ ਦੇ ਧਾਰਨੀ ਨੇ, ਇਸ ਤਰੀਕੇ ਦੇ ਨਾਲ ਉਹ ਨਿਡਰ ਹੀ ਫਿਰਦੇ ਨੇ। ਪੁਰ ਗ੍ਰਾਮਣ ਤੇ ਗਹੇ ਮਸੰਦ, ਕਰੇ ਕੈਦ ਕੋ ਪ੍ਰਾਣ ਨਿਕੰਦ। ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਸਾਰਿਆਂ ਮਸੰਦਾਂ ਨੂੰ ਫੜਿਆ ਗਿਆ ਹੈ। ਕਵੀ ਜੀ ਲਿਖਦੇ ਨੇ ਕਿ ਕਈਆਂ ਨੂੰ ਕੈਦ ਕੀਤਾ, ਕਈਆਂ ਨੂੰ ਮਾਰ ਦਿੱਤਾ ਤੇ ਕਈਆਂ ਨੂੰ ਸਜਾਵਾਂ ਦਿੱਤੀਆਂ। ਦੇਸ਼ਣ ਤੇ ਦਰਸ਼ਨ ਕੋ ਆਵੇ, ਹਿੰਦਣ ਤੁਰਕ ਤੇਜ ਦਿਖ ਰਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਿੰਦੂਆਂ ਤੇ ਤੁਰਕਾਂ ਨੂੰ ਤੇਜ ਦੱਸਦੇ ਹਨ ਸਾਰੇ ਦੇ ਸਾਰੇ ਸਿੰਘ, ਜਿਹੜੇ ਕਿ ਦਰਸ਼ਨ ਕਰਨ ਦੇ ਵਾਸਤੇ ਸਤਿਗੁਰਾਂ ਦੇ ਕੋਲ ਪਹੁੰਚਦੇ ਨੇ। ਕਾਰ ਗੁਰੂ ਕੀ ਨਿਜ ਨਿਜ ਪਾਸ, ਰਾਖੈ ਸਗਰੇ ਸਾਂਭ ਆਵਾਸ। ਹੁਣ ਮਸੰਦ ਜਿਹੜੀ ਉਗਰਾਹੀ ਦਾ ਕੰਮ ਕਰਦੇ ਸਨ, ਉਹ ਕੰਮ ਸਤਿਗੁਰਾਂ ਨੇ ਬੰਦ ਕਰ ਦਿੱਤਾ ਹੈ। ਕੋਈ ਵੀ ਉਗਰਾਹੀ ਲੈਣ ਦੇ ਵਾਸਤੇ ਨਾ ਮਸੰਦ ਜਾਂਦਾ ਤੇ ਨਾ ਹੀ ਕੋਈ ਦਿੰਦਾ ਹੈ। ਕਵੀ ਜੀ ਲਿਖਦੇ ਨੇ ਕਿ ਜਿਹੜੇ ਸਿੱਖ ਸੇਵਕ ਨੇ ਉਹ ਆਪੋ ਆਪਣੇ ਘਰਾਂ ਦੇ ਵਿੱਚ ਗੁਰੂ ਦੀ ਉਗਰਾਹੀ ਨੂੰ ਇਕੱਠਾ ਕਰਕੇ ਰੱਖਦੇ ਨੇ ਤੇ ਜਦੋਂ ਕਿਤੇ ਸਮਾਂ ਲੱਗਦਾ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਅਰਪਣ ਕਰਦੇ ਨੇ ਖੁਦ ਸਵੈਮ। ਜਬ ਦਰਸ਼ਨ ਕੋ ਚੱਲ ਕਰ ਆਵੇ, ਸਕਲ ਕੋਰ ਹਜ਼ੂਰ ਚੜਾਵੇ। ਜਦੋਂ ਦਰਸ਼ਨ ਕਰਨ ਦੇ ਵਾਸਤੇ ਪਹੁੰਚਦੇ ਨੇ ਸਿੱਖ ਸੇਵਕ ਤੇ ਫਿਰ ਜਿਹੜੀ ਉਹਨਾਂ ਨੇ ਭੇਟਾ ਇਕੱਠੀ ਕੀਤੀ ਹੁੰਦੀ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਅਰਪਣ ਕਰ ਦਿੰਦੇ ਨੇ। ਛੁੱਟੀ ਮਸੰਦਨ ਤੇ ਸਭ ਸੰਗਤ, ਬੇਦਤੀ ਅਜਬ ਰੀਤ ਕੀ ਰੰਗਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਮਸੰਦਾਂ ਦੇ ਚੁੰਗਲ ਦੇ ਵਿੱਚੋਂ ਸਾਰੀ ਦੀ ਸਾਰੀ ਸੰਗਤ ਰਿਹਾ ਹੋ ਗਈ ਹੈ, ਛੁੱਟ ਗਈ ਹੈ। ਬਿਦਤੀ ਅਜਬ ਰੀਤ ਕੀ ਰੰਗਤ। ਫਿਰ ਕਵੀ ਜੀ ਲਿਖਦੇ ਨੇ ਕਿ ਅਜੀਬ ਹੀ ਰੰਗਨ ਦੇ ਵਿੱਚ ਜਿਹੜੀ ਸਿੱਖੀ ਸੀ ਉਹ ਪਸਰੀ। ਇੱਕ ਦਿਨ ਉੱਚੇ ਥਲ ਗੁਰ ਥਿਰੇ, ਦੂਰ ਸੌਰ ਬਿਲੋਕਣ ਕਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਇੱਕ ਉੱਚੀ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠੇ ਸਨ ਤੇ ਕੀ ਦੇਖਿਆ ਕਿ ਦੂਰੋਂ ਬਹੁਤੇ ਸਾਰੇ ਘੋੜ ਸਵਾਰ ਸਤਿਗੁਰਾਂ ਦੇ ਵੱਲ ਵੱਧ ਰਹੇ ਸਨ। ਪ੍ਰਥਮ ਸਮੁਖ ਕੋ ਆਵੈ ਤੁਰੇ, ਨਿਕਟ ਆਏ ਸਲਤਾ ਦਿਸ਼ ਮੁਰੇ। ਨੀਜ ਲਾ ਕੇ ਦੇਖਿਆ ਕਿ ਬਹੁਤੇ ਸਾਰੇ ਘੋੜ ਸਵਾਰ ਘੋੜਿਆਂ ਨੂੰ ਦੌੜਾ ਕੇ ਸਤਿਗੁਰਾਂ ਦੇ ਵੱਲ ਆ ਰਹੇ ਸਨ। ਕਵੀ ਜੀ ਲਿਖਦੇ ਨੇ ਕਿ ਪਹਿਲਾਂ ਤੇ ਸਾਹਮਣੇ ਉਹ ਆ ਗਏ, ਪਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਅਜੇ ਪਹੁੰਚਣਾ ਸੀ ਤੇ ਉਹਨਾਂ ਨੇ ਆਪਣੇ ਘੋੜਿਆਂ ਦੇ ਰੁੱਖ ਨੂੰ ਬਦਲ ਦਿੱਤਾ, ਦਰਿਆ ਵਾਲੇ ਪਾਸੇ ਘੋੜੇ ਉਹ ਮੋੜ ਕੇ ਲੈ ਗਏ। ਪਿਖ ਨਰ ਕੋ ਤਵ ਤੁਰਤ ਪਠਾਇਓ, ਇਨਕੋ ਬੂਜੋ ਕੋ ਕਿਤ ਆਇਓ। ਤੇ ਜਦੋਂ ਦਰਿਆ ਦੇ ਵੱਲ ਉਹਨਾਂ ਨੇ ਘੋੜੇ ਮੋੜੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਾਸ ਨੂੰ ਹੁਕਮ ਕੀਤਾ ਕਿ ਛੇਤੀ ਜਾ, ਇਹਨਾਂ ਦਾ ਪਤਾ ਕਰ, ਇਹ ਕੌਣ ਨੇ, ਕਿੱਥੋਂ ਆਏ ਨੇ ਤੇ ਇਸ ਤਰ੍ਹਾਂ ਸਾਡੇ ਲਾਗੇ ਆਣ ਕੇ ਇਹ ਮੁੜ ਕਿਉਂ ਗਏ ਨੇ। ਪੁੱਛੇ ਤਾਏ ਜਾਏ ਨਰ ਸੇਈ, ਹਮ ਬਰਾੜ ਹੈ ਭਾਖ ਹੈ ਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਿੱਖ ਨੇ ਘੋੜੇ ਨੂੰ ਦੌੜਾਇਆ, ਉਹਨਾਂ ਦੇ ਨਾਲ ਜਾ ਮਿਲਿਆ ਜਿਹੜੇ ਕਿ ਦਰਿਆ ਦੇ ਵਾਲੇ ਪਾਸੇ ਨੂੰ ਜਾ ਰਹੇ ਸਨ। ਇਸ ਸਿੱਖ ਨੇ ਸਤਿਗੁਰਾਂ ਦੇ ਨੇ ਸਵਾਲ ਕੀਤਾ ਕਿ ਤੁਸੀਂ ਕੌਣ ਹੋ? ਉਹ ਕਹਿੰਦੇ ਨੇ, ਹਮ ਬਰਾੜ ਹੈ ਭਾਖ ਹੈ ਤੇ। ਉਹਨਾਂ ਦੇ ਵਿੱਚੋਂ ਜਿਹੜਾ ਸਾਰਿਆਂ ਦਾ ਮੋਹਰੀ ਸੀ ਉਹ ਆਦਮੀ ਬੋਲਿਆ, ਕਹਿੰਦਾ ਕਿ ਅਸੀਂ ਬਰਾੜ ਹਾਂ। ਜਬ ਗੁਰ ਸੰਗ ਬਤਾਇਓ ਆਏ, ਤਬ ਕੇਤਕ ਨਰ ਪਠੇ ਤਵਾਏ। ਸਤਿਗੁਰਾਂ ਦਾ ਸੇਵਕ ਵਾਪਸ ਮੁੜਿਆ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਸਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ, ਉਹ ਕਹਿੰਦੇ ਨੇ ਅਸੀਂ ਬਰਾੜ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਐਸੀ ਖਬਰ ਮਿਲੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਹੀਂ ਉਹ ਝੂਠ ਬੋਲ ਰਿਹਾ ਹੈ ਜਿੰਨੇ ਵੀ ਤੁਹਾਨੂੰ ਦੱਸਿਆ। ਸਤਿਗੁਰੂ ਜੀ ਨੇ ਫਿਰ ਕਾਫੀ ਸਾਰੇ ਆਪਣੇ ਸੇਵਕਾਂ ਨੂੰ ਹੁਕਮ ਕੀਤਾ, ਕਹਿੰਦੇ ਨੇ, ਆਨੋ ਮੋਰ ਜਾਨ ਨਹੀਂ ਦੀਜੈ, ਕਿਤ ਤੇ ਕੌਣ ਅਹਿ ਪਰ ਖੀਜੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਨੂੰ ਹੁਕਮ ਕਰਦੇ ਨੇ ਕਿ ਜਾਓ, ਉਹਨਾਂ ਨੂੰ ਜ਼ਬਰਦਸਤੀ ਘੇਰ ਕੇ ਮੇਰੇ ਕੋਲ ਲੈ ਕੇ ਆਓ ਤਾਂ ਕਿ ਪਤਾ ਲੱਗ ਸਕੇ ਕਿ ਉਹ ਕੌਣ ਨੇ, ਕਾਹਦੇ ਵਾਸਤੇ ਆਏ ਸੀ। ਸਾਰੀ ਗੱਲ ਦੀ ਪਰਖ ਹੋਣੀ ਚਾਹੀਦੀ। ਤਾਏ ਜਾਏ ਸਮਦਾਏ ਸੋ ਲਿਆਏ, ਖਰੇ ਕਰੇ ਸਤਿਗੁਰ ਅਗਵਾਏ। ਸਤਿਗੁਰਾਂ ਦੇ ਸ਼ਸਤਰਧਾਰੀ ਸੂਰਮੇ ਗਏ ਨੇ, ਜਾ ਕੇ ਉਹਨਾਂ ਨੂੰ ਘੇਰਿਆ ਤੇ ਫਿਰ ਸਾਰਿਆਂ ਨੂੰ ਘੇਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਲੈ ਆਏ। ਉਤਰ ਤੁਰੰਗਮ ਧਾਰੀ ਉਪਾਇਨ, ਪਰਸੇ ਅਰ ਬਿੰਦਨ ਸਮ ਪਾਇਨ। ਸਾਰੇ ਦੇ ਸਾਰੇ ਘੋੜਿਆਂ ਤੋਂ ਥੱਲੇ ਉਤਰੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਦੇ ਵਿੱਚੋਂ ਸਾਰਿਆਂ ਦਾ ਜਿਹੜਾ ਮੋਹਰੀ ਆਦਮੀ ਸੀ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਅਰਪਣ ਕੀਤੀ ਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਬੂਝੇ ਪ੍ਰਥਮ ਕਹੋ ਕਿਵੇਂ ਆਏ, ਭੋ ਬਹਿਲੋ ਕੇ ਗੁਰੂ ਕੂਰ ਅਲਾਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਆਦਮੀ ਨੂੰ ਜਾਣਦੇ ਸਨ ਜਿਹੜਾ ਮੋਹਰੀ ਸੀ, ਉਸ ਦਾ ਨਾਮ ਸੀ ਗੁਰਦਾਸ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ, ਬੂਝੇ ਪ੍ਰਥਮ ਕਹੋ ਕਿਵੇਂ ਆਏ, ਭੋ ਬਹਿਲੋ ਕੇ ਕੂਰ ਅਲਾਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਅਸਾਂ ਪੁੱਛ ਭੇਜਿਆ ਸੀ ਕਿ ਤੁਸੀਂ ਕੌਣ ਹੋ ਤੇ ਕਹੋ ਕਿਵੇਂ ਆਏ ਹੋ, ਤੇ ਹੇ ਬਹਿਲੋ ਦੇ ਗੁਰਦਾਸ, ਤੂੰ ਝੂਠ ਆਖਿਆ ਕਿ ਅਸੀਂ ਬਰਾੜ ਹਾਂ। ਸੁਣ ਗੁਰਦਾਸ ਸਾਚ ਤਬ ਕਹਿਓ, ਹਮ ਪ੍ਰਭ ਇਤ ਉਤ ਤੇ ਡਰ ਲਹਿਓ। ਸਤਿਗੁਰੂ ਜੀ ਕਹਿੰਦੇ ਨੇ, ਗੁਰਦਾਸ ਤੂੰ ਝੂਠ ਕਿਉਂ ਬੋਲਿਆ, ਅਸੀਂ ਸਿੱਖ ਨੂੰ ਭੇਜਿਆ ਕਿ ਜਾ ਕੇ ਪੁੱਛੋ ਕੌਣ ਨੇ ਤੇ ਤੂੰ ਕਹਿ ਦਿੱਤਾ ਅਸੀਂ ਬਰਾੜ ਹਾਂ। ਹੇ ਭਾਈ ਬਹਿਲੋ ਦੇ ਗੁਰਦਾਸ, ਤੂੰ ਝੂਠ ਕਿਉਂ ਬੋਲਿਆ। ਅੱਗੋਂ ਹੱਥ ਜੋੜ ਕੇ ਫਿਰ ਗੁਰਦਾਸ ਕਹਿੰਦਾ ਹੈ, ਕਹਿੰਦਾ, ਸੱਚੇ ਪਾਤਸ਼ਾਹ, ਮੈਂ ਤੁਹਾਡੇ ਵੱਲੋਂ ਤੇ ਉਧਰੋਂ ਬਹੁਤਾ ਜ਼ਿਆਦਾ ਡਰਿਆ। ਕਹਿਣ ਤੋਂ ਭਾਵ ਹੈ ਕਿ ਇੱਕ ਤੇ ਮੈਂ ਤੁਹਾਡੇ ਤੋਂ ਡਰਿਆ ਤੇ ਦੂਸਰਾ ਮੈਂ ਡਰਿਆ ਪੰਜਾਬ ਕੋਇਰ ਦੇ ਕੋਲੋਂ। ਰਾਮ ਰਾਜ ਦੀ ਘਰਵਾਲੀ ਦਾ ਨਾਮ ਸੀ ਪੰਜਾਬ ਕੋਇਰ, ਉਹਦਾ ਇਹ ਮਸੰਦ ਸੀ ਜਿਹਦਾ ਨਾਮ ਗੁਰਦਾਸ ਸੀ। ਜਬ ਮਸੰਦ ਮਾਰੇ ਤੁਮ ਮਹਾ, ਮੈਂ ਪੰਜਾਬ ਕੋਇਰ ਟਿਗ ਰਹਾ। ਕਹਿੰਦਾ ਕਿ ਹੇ ਸੱਚੇ ਪਾਤਸ਼ਾਹ ਜੀ, ਜਦੋਂ ਤੁਸੀਂ ਰਾਮ ਰਾਜ ਦੇ ਮਸੰਦਾ ਨੂੰ ਮਾਰਿਆ ਸੀ ਉਸ ਵੇਲੇ ਸੱਚੇ ਪਾਤਸ਼ਾਹ ਮੈਂ ਪੰਜਾਬ ਕੋਇਰ ਦੇ ਕੋਲ ਹੀ ਸਾਂ ਤੇ ਮੈਂ ਤੁਹਾਡਾ ਪੱਖੀ ਸਾਂ, ਇਸ ਕਰਕੇ ਸੱਚੇ ਪਾਤਸ਼ਾਹ ਤੁਸੀਂ ਮੇਰਾ ਵਿਨਾਸ਼ ਨਹੀਂ ਕੀਤਾ। ਜਿਤੇ ਲੋਕ ਪਾਛੇ ਤੈਂ ਥਿਰੇ ਸਾਗਰੇ ਬੈਰ ਮੋਹੇ ਸੰਗ ਕਰੇ। ਅਰਜ ਕਰਦਾ ਹੈ ਗੁਰਦਾਸ ਕਿ ਸੱਚੇ ਪਾਤਸ਼ਾਹ ਪੰਜਾਬ ਕੋਇਰ ਦੀ ਮੁਖਤਿਆਰੀ ਕਰਕੇ ਰਾਮ ਰਾਏ ਦੇ ਡੇਰੇ ਦੀ ਸਾਂਭ ਸੰਭਾਲ ਸਾਰੀ ਤੁਸੀਂ ਪੰਜਾਬ ਕੋਇਰ ਦੇ ਸਪੁਰਦ ਕੀਤੀ ਤੇ ਜਿਹੜੇ ਮਾੜੇ ਝੂਠੇ ਮਸੰਦ ਸਨ ਉਹਨਾਂ ਦਾ ਤੁਸੀਂ ਖਾਤਮਾ ਕਰ ਦਿੱਤਾ। ਪਰ ਸੱਚੇ ਪਾਤਸ਼ਾਹ ਕਈ ਐਸੇ ਵੀ ਮਸੰਦ ਰਹਿ ਗਏ ਸਨ ਜਿਨ੍ਹਾਂ ਦਾ ਪਰਦਾ ਫਾਸ਼ ਨਹੀਂ ਹੋ ਸਕਿਆ, ਜਿਹੜੇ ਕਿ ਭਾਵ ਅੰਦਰੋਂ ਕੋਝੇ ਸਨ। ਸੱਚੇ ਪਾਤਸ਼ਾਹ ਤੁਸੀਂ ਤੇ ਇਸ ਤਰ੍ਹਾਂ ਦਾ ਕੰਮ ਕਰਕੇ ਉਥੋਂ ਆ ਗਏ, ਪਰ ਜਿਹੜੇ ਪੰਜਾਬ ਕੋਇਰ ਦੇ ਨਾਲ ਰਹਿਣ ਵਾਲੇ ਸਨ ਉਹਨਾਂ ਸਾਰਿਆਂ ਨੇ ਮੇਰੇ ਨਾਲ ਈਰਖਾ ਕਰਨੀ ਸ਼ੁਰੂ ਕੀਤੀ। ਕਹਿੰਦਾ ਸਗਰੇ ਬੈਰ ਮੋਹੇ ਸੰਗ ਕਰੇ, ਸਾਰਿਆਂ ਨੇ ਮੇਰੇ ਨਾਲ ਅੰਦਰੋਂ ਅੰਦਰੀ ਬਹੁਤਾ ਜ਼ਿਆਦਾ ਵੈਰ ਵਧਾਇਆ। ਮਿਲ ਸਤ ਗੁਰ ਕੋ ਇਤੇ ਲਿਆਇਓ, ਮਸਲਤ ਕਰ ਹਮ ਕੋ ਮਰਵਾਇਓ। ਕਹਿੰਦਾ ਹੈ ਗੁਰਦਾਸ ਕਿ ਸੱਚੇ ਪਾਤਸ਼ਾਹ ਉਹ ਸਾਰੇ ਦੇ ਸਾਰੇ ਇਹ ਵਿਚਾਰਦੇ ਸਨ ਕਿ ਸਤਿਗੁਰੂ ਦੇ ਨਾਲ ਇਹ ਜਾ ਕੇ ਮਿਲਿਆ ਹੈ, ਇਹ ਸਤਿਗੁਰਾਂ ਨੂੰ ਬੁਲਾ ਕੇ ਲਿਆਇਆ ਹੈ ਤਾਂ ਸਤਿਗੁਰੂ ਜੀ ਇੱਥੇ ਪਹੁੰਚੇ ਨੇ ਤੇ ਪੰਜਾਬ ਕੋਇਰ ਦੇ ਕਹਿਣ ਦੇ ਉੱਤੇ ਸਾਡੇ ਸਾਥੀ ਜਿਹੜੇ ਮਸੰਦ ਸਨ ਉਹਨਾਂ ਦਾ ਨਾਸ ਕਰਵਾਇਆ ਹੈ। ਕਿਉਂਕਿ ਇਤਿਹਾਸ ਦੇ ਵਿੱਚ ਐਸਾ ਹੀ ਪ੍ਰਸੰਗ ਆਇਆ ਸੀ ਕਿ ਪੰਜਾਬ ਕੋਇਰ ਨੇ ਇਸ ਗੁਰਦਾਸ ਦੇ ਹੱਥ ਸਤਿਗੁਰਾਂ ਨੂੰ ਸੰਦੇਸ਼ਾ ਭੇਜਿਆ ਸੀ ਕਿ ਸੱਚੇ ਪਾਤਸ਼ਾਹ ਡੇਰੇ ਦੀ ਆਣ ਕੇ ਸਾਂਭ ਸੰਭਾਲ ਕਰੋ, ਇਹਨਾਂ ਮਸੰਦਾਂ ਭੈੜਿਆਂ ਨੇ ਰਾਮ ਰਾਏ ਨੂੰ ਜਿਉਂਦਾ ਸਾੜ ਦਿੱਤਾ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਸਨ ਤੇ ਸਤਿਗੁਰਾਂ ਨੇ ਮਸੰਦਾਂ ਨੂੰ ਦੰਡ ਦਿੱਤਾ ਸੀ। ਉਸੇ ਗੱਲ ਦਾ ਬਿਆਨ ਕਰਦਾ ਕਿ ਸੱਚੇ ਪਾਤਸ਼ਾਹ ਜਿਹੜੇ ਭੈੜੇ ਮਾਰੇ ਗਏ ਸੋ ਤੋਂ ਮਾਰੇ ਗਏ, ਪਰ ਜਿਹੜੇ ਉਹਨਾਂ ਦੇ ਨਾਲ ਦੇ ਸਨ ਉਹਨਾਂ ਨੇ ਮੇਰੇ ਨਾਲ ਵੈਰ ਵਧਾਇਆ ਕਿ ਇਹੀ ਸਾਰੀ ਕਲਾ ਦੀ ਜੜ ਹੈ, ਇਹੀ ਗੁਰੂ ਨੂੰ ਸੰਦੇਸ਼ਾ ਦੇ ਕੇ ਸਦਕੇ ਲਿਆਇਆ ਸੀ ਤੇ ਇਸੇ ਕਰਕੇ ਗੁਰੂ ਜੀ ਇੱਥੇ ਆਏ ਤੇ ਸਾਡੇ ਨਾਲਦਿਆਂ ਦਾ ਖਾਤਮਾ ਹੋ ਗਿਆ। ਰਹੇ ਪੰਜਾਬ ਕੋਇਰ ਸਿੱਖ ਰਾਵਤ, ਦਰਬ ਬ੍ਰਿੰਦ ਕੋ ਸਦਾ ਚੁਰਾਵਤ। ਕਹਿੰਦਾ ਸੱਚੇ ਪਾਤਸ਼ਾਹ ਉਹ ਫਿਰ ਪੰਜਾਬ ਕੋਇਰ ਦੇ ਕੋਲ ਹਮੇਸ਼ਾ ਰਹੇ ਨੇ ਤੇ ਮੇਰੇ ਬਾਰੇ ਉਹਨਾਂ ਨੇ ਪੰਜਾਬ ਕੋਇਰ ਦੇ ਬਹੁਤੇ ਸਾਰੇ ਕੰਨ ਭਰੇ, ਭਾਵ ਕਿ ਮੇਰੀਆਂ ਬਹੁਤੀਆਂ ਸਾਰੀਆਂ ਸ਼ਿਕਾਇਤਾਂ ਲਾਈਆਂ ਕਿ ਇਹ ਬੁਰਾ ਹੈ, ਇਹ ਮਾੜਾ ਹੈ। ਦਰਬ ਬ੍ਰਿੰਦ ਕੋ ਸਦਾ ਚੁਰਾਵਤ, ਇਸ ਤੋਂ ਇਲਾਵਾ ਡੇਰੇ ਦੀ ਜਿਹੜੀ ਮਾਇਆ ਹੈ ਉਹਨੂੰ ਵੀ ਉਹ ਚੋਰੀ ਕਰਦੇ ਰਹਿੰਦੇ। ਕੇਤਕ ਦਿਨ ਤਿੰਨ ਨਾ ਹੈ ਨਮਾਨੀ, ਅਬ ਮੇਰੇ ਪਰ ਕੁਛ ਕਰਸਾਨੀ। ਗੁਰਦਾਸ ਮਸੰਦ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਕਾਫੀ ਦਿਨਾਂ ਤੱਕ ਉਹਨਾਂ ਦੀਆਂ ਆਖੀਆਂ ਹੋਈਆਂ ਗੱਲਾਂ ਨੂੰ ਪੰਜਾਬ ਕੋਇਰ ਨੇ ਨਹੀਂ ਮੰਨਿਆ, ਮੇਰੇ ਤੇ ਭਰੋਸੇ ਨੂੰ ਧਾਰਨ ਕਰਕੇ ਰੱਖਿਆ, ਪਰ ਕਹਿੰਦਾ ਹੈ ਅਬ ਮੇਰੇ ਪਰ ਕੁਛ ਕੇ ਰਸਾਨੇ, ਹੁਣ ਥੋੜੀ ਜੀ ਮੇਰੇ ਨਾਲ ਗੁੱਸੇ ਹੋ ਗਈ ਹੈ, ਭਾਵ ਕਿ ਉਹਨਾਂ ਦੀਆਂ ਗੱਲਾਂ ਦੇ ਪਿੱਛੇ ਉਹ ਲੱਗ ਗਈ ਹੈ, ਮੈਨੂੰ ਚੰਗਾ ਨਹੀਂ ਚਾਹੁੰਦੀ। ਗਹਿ ਬੇਹਤ ਤਕਾਵਤ ਰਹੀ, ਹੋਏ ਨੇ ਸੰਗ ਗਹਾਇਓ ਨਹੀਂ। ਕਹਿੰਦਾ ਸੱਚੇ ਪਾਤਸ਼ਾਹ ਨੌਬਤ ਹੁਣ ਇੱਥੋਂ ਤੱਕ ਪਹੁੰਚ ਗਈ ਹੈ ਕਿ ਉਹ ਮੈਨੂੰ ਫੜਨ ਦੇ ਵਾਸਤੇ ਤੱਕਦੀ ਰਹਿੰਦੀ ਹੈ, ਵਿਉਂਤਾ ਸੋਚਦੀ ਰਹਿੰਦੀ ਹੈ, ਪਰ ਪ੍ਰਗਟ ਰੂਪ ਦੇ ਵਿੱਚ ਉਹਨੇ ਮੈਨੂੰ ਫੜਨ ਦਾ ਕੋਈ ਹੁਕਮ ਨਹੀਂ ਦਿੱਤਾ। ਮੁਝ ਸੁਧ ਭਈ ਰਾਤ ਕੋ ਜਬੈ, ਪੰਜ ਰਜਤ ਪਣ ਧਰ ਧਰ ਤਬੈ। ਕਹਿੰਦਾ ਰਾਤ ਹੀ ਮੈਨੂੰ ਖਬਰ ਮਿਲੀ ਸੀ ਕਿ ਦਿਨ ਦੇ ਚੜਾਅ ਦੇ ਨਾਲ ਮੈਨੂੰ ਫੜਿਆ ਜਾਵੇਗਾ ਤੇ ਮਾਰ ਦਿੱਤਾ ਜਾਵੇਗਾ, ਇਸ ਕਰਕੇ ਕਹਿੰਦਾ ਹੈ ਕਿ ਰਾਤ ਨੂੰ ਜਦੋਂ ਮੈਂ ਖਬਰ ਪਾਈ ਤੇ ਫੇਰ ਮੈਂ ਉਥੋਂ ਨੱਠਣ ਦਾ ਮਨ ਬਣਾਇਆ। ਪੰਜ ਰਜਤ ਪਣ ਧਰ ਧਰ ਤਰਵੈ, ਕਹਿੰਦਾ ਹੈ ਕਿ ਰਾਤ ਦੇ ਵੇਲੇ ਹੀ ਪੰਜ ਰੁਪਈਏ ਮੈਂ ਰਾਮ ਰਾਏ ਜੀ ਦੇ ਡੇਰੇ ਦੇ ਉੱਤੇ ਅਰਪਣ ਕੀਤੇ ਤੇ ਉਥੋਂ ਮੱਥਾ ਟੇਕ ਕੇ ਚੱਲ ਪਿਆ। ਮਸਤਕ ਟੇਕ ਤੁਰਤ ਚੜ ਆਇਓ, ਰਹਿਣ ਆਪ ਕੇ ਨਿਕਟ ਤਕਾਇਓ। ਕਹਿੰਦਾ ਮੱਥਾ ਟੇਕ ਕੇ ਰਾਤ ਦੇ ਵੇਲੇ ਹੀ ਮੈਂ ਆਪਣੇ ਦਾਸਾਂ ਦੇ ਨਾਲ ਚੱਲ ਕੇ ਇਸ ਪਾਸੇ ਨੂੰ ਆ ਗਿਆ। ਸੱਚੇ ਪਾਤਸ਼ਾਹ ਮੈਂ ਚਾਹੁੰਦਾ ਸੀ ਕਿ ਤੁਹਾਡੇ ਕੋਲ ਰਿਹਾ ਜਾਵੇ, ਡੇਰਾ ਕੀਤਾ ਜਾਵੇ ਤਾਂ ਕਿ ਮੇਰਾ ਬਚਾਅ ਹੋਵੇ।
ਆਏ ਸਮੀਪ ਸੁਣੀ ਸੋਦੇ ਹਾਂ,
ਬੀਤੇ ਮਾਰ ਮਸੰਦਨ ਮਹਾਂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਤੂੰ ਆ ਰਿਹਾ ਸੀ ਤੇ ਫਿਰ ਰਸਤੇ ਦੇ ਵਿੱਚੋਂ ਸਾਡੇ ਲਾਗੇ ਆਣ ਕੇ ਤੂੰ ਮੁੜ ਕਿਉਂ ਗਿਆ? ਕਹਿੰਦਾ, ਸੱਚੇ ਪਾਤਸ਼ਾਹ ਤੁਹਾਡੇ ਵੱਲ ਅਸੀਂ ਆ ਰਹੇ ਸਾਂ ਸਾਰੇ ਦੇ ਸਾਰੇ ਘੋੜਿਆਂ ਤੇ ਚੜ ਕੇ। ਕਹਿੰਦਾ ਕਿ ਕਿਸੇ ਮੇਰੇ ਇਹਨਾਂ ਦੇ ਵਿੱਚੋਂ ਇੱਕ ਦਾਸ ਨੇ ਆਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਬਹੁਤੇ ਸਾਰੇ ਮਸੰਦਾਂ ਦਾ ਨਾਸ਼ ਕੀਤਾ। ਕਹਿੰਦਾ ਕਿ ਜਦੋਂ ਮਸੰਦਾਂ ਦੇ ਮਾਰੇ ਜਾਣ ਦੀ ਖਬਰ ਮੇਰੇ ਕੰਨਾਂ ਦੇ ਵਿੱਚ ਪਈ ਤੇ ਤਤਸ਼ਿਨ ਹੀ ਮੈਂ ਆਪਣਾ ਮਨ ਬਦਲ ਲਿਆ ਕਿ ਮੈਂ ਸਤਿਗੁਰਾਂ ਦੇ ਕੋਲ ਨਹੀਂ ਜਾਵਾਂਗਾ। ਭਾਵ ਕਿ ਇੱਕ ਪਾਸੇ ਤੇ ਮੌਤ ਤੋਂ ਡਰਦਾ ਦੌੜਿਆ ਹਾਂ, ਅੱਗੇ ਫੇਰ ਮੌਤ ਖੜੀ ਹੈ। ਮੂਸਾ ਭੱਜਾ ਮੌਤ ਤੋਂ ਮੌਤ ਅੱਗੇ ਖੜੀ, ਆਮ ਕਹਾਵਤ ਵਰਤੀ ਜਾਂਦੀ ਹੈ। ਕਹਿੰਦਾ, ਮੈਂ ਸੋਚਿਆ ਇੱਕ ਪਾਸੇ ਤੋਂ ਜਾਨ ਬਚਾ ਕੇ ਆਇਆ ਹਾਂ, ਇਸ ਪਾਸੇ ਵੀ ਮਸੰਦਾਂ ਦਾ ਨਾਸ ਹੋ ਰਿਹਾ ਤੇ ਮੈਂ ਵੀ ਮਸੰਦਾਂ, ਮੇਰਾ ਤੇ ਵਿਨਾਸ਼ ਹੋ ਜਾਏਗਾ। ਇਸ ਕਰਕੇ ਸੱਚੇ ਪਾਤਸ਼ਾਹ ਮੈਂ ਡਰ ਗਿਆ। ਪ੍ਰਥਮੇ ਰਾਮ ਰਾਏ ਕੇ ਪਾਸੇ ਤੁਮ ਸਮਤਾ ਤੇ ਬਾਕ ਪ੍ਰਕਾਸ਼ੇ। ਇਸ ਤੋਂ ਇਲਾਵਾ ਕਹਿੰਦਾ ਹੈ ਗੁਰਦਾਸ ਕਿ ਸੱਚੇ ਪਾਤਸ਼ਾਹ, ਜਦੋਂ ਮੈਂ ਰਾਮ ਰਾਏ ਜੀ ਦੇ ਕੋਲ ਰਿਹਾ ਕਰਦਾ ਸੀ ਉਸ ਵੇਲੇ ਇੱਕ ਬਹੁਤ ਵੱਡੀ ਮੈਂ ਗਲਤੀ ਕੀਤੀ ਸੀ। ਤੁਮ ਸਮਤਾ ਕੇ ਬਾਕ ਪ੍ਰਕਾਸ਼ੇ, ਭਾਵ ਕਿ ਤੁਹਾਡੀ ਬਰਾਬਰੀ ਕਰਨ ਦੇ ਵਾਸਤੇ ਮੈਂ ਕੁਝ ਐਸੇ ਵਾਕ ਆਖੇ ਸਨ ਜਿਹੜੇ ਕਿ ਤੁਹਾਡੀ ਸ਼ਾਨ ਦੇ ਖਿਲਾਫ ਸਨ। ਅੱਗੇ ਬਿਆਨ ਕਰਦਾ, ਹਤੈ ਤੀਰ ਤਾਰਾ ਮਮ ਪਾਈ, ਮਿਲ ਜਮਣਾ ਤੁਮ ਬਾਤ ਚਲਾਈ। ਕਹਿੰਦਾ ਕਿ ਸੱਚੇ ਪਾਤਸ਼ਾਹ, ਮੈਂ ਰਾਮ ਰਾਏ ਜੀ ਨੂੰ ਆਖਿਆ ਸੀ ਕਿ ਮੇਰੇ ਭਰਾ ਦਾ ਨਾਮ ਹੈ ਤਾਰਾ, ਜਿਹੜਾ ਕਿ ਬਹੁਤ ਵਧੀਆ ਤੀਰ ਅੰਦਾਜ ਹੈ, ਜਿਹੜਾ ਕਿ ਗੁਰੂ ਦੇ ਵਿਰੁੱਧ ਹੋ ਕੇ ਲੜੇਗਾ। ਜਮਨਾ ਦੇ ਵਿੱਚ ਜਦੋਂ ਤੁਹਾਡੇ ਨਾਲ ਰਾਮ ਰਾਏ ਦਾ ਮਿਲਾਪ ਹੋਇਆ ਸੀ ਤੇ ਕਹਿੰਦਾ ਕਿ ਮੈਂ ਵੀ ਬੇੜੀ ਦੇ ਵਿੱਚ ਹੀ ਸਾਂ ਉਸ ਵੇਲੇ ਜਦੋਂ ਤੁਹਾਡਾ ਮਿਲਾਪ ਹੋਇਆ ਸੀ। ਉਸ ਵੇਲੇ ਸੱਚੇ ਪਾਤਸ਼ਾਹ ਤੁਸੀਂ ਉਸ ਮੇਰੀ ਗੱਲ ਦਾ ਬਿਆਨ ਵੀ ਕੀਤਾ ਸੀ। ਸਾਖੀ ਪਿੱਛੇ ਲੰਘ ਚੁੱਕੀ ਹੈ ਇਤਿਹਾਸ ਦੇ ਵਿੱਚ, ਜਿਨ੍ਹਾਂ ਨੇ ਇਸ ਸਾਖੀ ਨੂੰ ਸੁਣਿਆ ਉਹਨਾਂ ਨੂੰ ਤੇ ਪੂਰੀ ਸਮਝ ਲੱਗ ਜਾਏਗੀ, ਪਰ ਜਿਨ੍ਹਾਂ ਨੇ ਉਹ ਸਾਖੀ ਨਹੀਂ ਸੁਣੀ ਉਹਨਾਂ ਨੂੰ ਬਿਲਕੁਲ ਵੀ ਇਸ ਗੱਲ ਦੀ ਸਮਝ ਹੀ ਨਹੀਂ ਆਵੇਗੀ। ਇਸ ਕਰਕੇ ਜਿਨ੍ਹਾਂ ਨੇ ਉਸ ਵੇਲੇ ਇਸ ਸਾਖੀ ਨੂੰ ਨਹੀਂ ਸੁਣਿਆ ਉਹਨਾਂ ਦੇ ਵਾਸਤੇ ਮੈਂ ਟੋਕ ਮਾਤਰ ਹੀ ਬਿਆਨ ਕਰਾਂਗਾ ਤਾਂ ਕਿ ਸਾਖੀ ਦਾ ਪੂਰਾ ਭਾਵ ਸਮਝ ਦੇ ਵਿੱਚ ਆ ਜਾਵੇ। ਕਿਉਂਕਿ ਇਤਿਹਾਸ ਦੇ ਵਿੱਚ ਐਸਾ ਪ੍ਰਸੰਗ ਆਇਆ ਸੀ ਜਦੋਂ ਰਾਮ ਰਾਏ ਜੀ ਜਿਉਂਦੇ ਸਨ, ਵੱਡੀ ਘਟਨਾ ਹੋਈ ਸੀ ਜਿਹਦੇ ਬਾਰੇ ਗੱਲ ਕਰ ਰਿਹਾ ਕਿ ਮੈਂ ਤੁਹਾਡੀ ਸ਼ਾਨ ਦੇ ਖਿਲਾਫ ਬੋਲਿਆ। ਜਦੋਂ ਸਤਿਗੁਰਾਂ ਨੇ ਦੂਣ ਦੇ ਵਿੱਚ ਪ੍ਰਵੇਸ਼ ਕੀਤਾ ਸੀ ਤੇ ਡਰ ਗਿਆ ਸੀ ਰਾਮ ਰਾਏ ਕਿ ਮੈਨੂੰ ਮਾਰ ਦੇਣਗੇ ਕਦੇ ਨਾ ਕਦੇ ਆਣ ਕੇ। ਮੈਂ ਸੁਣਿਆ ਕਿ ਜਿਹੜਾ ਗੁਰੂ ਹੈ ਉਹ ਬੜਾ ਵਧੀਆ ਤੀਰ ਅੰਦਾਜ਼ ਹੈ, ਤੇ ਜਦੋਂ ਰਾਮ ਰਾਏ ਡਰਿਆ ਸੀ ਉਸ ਇਲਾਕੇ ਨੂੰ ਛੱਡਣ ਦਾ ਮਨ ਬਣਾਇਆ ਸੀ ਕਿ ਦੌੜ ਜਾਈਏ। ਗੁਰਦਾਸ ਮਸੰਦ ਨੂੰ ਰਾਮ ਰਾਏ ਕਹਿੰਦਾ ਸੀ ਦੌੜ ਜਾਈਏ, ਸਾਡਾ ਵਿਨਾਸ਼ ਹੋ ਜਾਏਗਾ। ਤੇ ਫਿਰ ਉਸ ਵੇਲੇ ਗੁਰਦਾਸ ਨੇ ਆਖਿਆ ਸੀ, ਰਾਮ ਰਾਏ ਜੀ ਡਰੋ ਨਾ, ਜੇ ਗੁਰੂ ਵਧੀਆ ਤੀਰ ਅੰਦਾਜ਼ ਹੈ ਤੇ ਮੇਰਾ ਭਰਾ ਤਾਰਾ ਵੀ ਕੋਈ ਘੱਟ ਤੀਰ ਅੰਦਾਜ਼ ਨਹੀਂ ਹੈ, ਉਹ ਵੀ ਬੜੇ ਵਧੀਆ ਤੀਰ ਚਲਾਉਂਦਾ ਹੈ। ਪਹਿਲੀ ਗੱਲ ਇਹ ਕਿ ਗੁਰੂ ਤੁਹਾਡਾ ਰਿਸ਼ਤੇਦਾਰ ਹੈ, ਤੁਸੀਂ ਭਤੀਜੇ ਲੱਗਦੇ ਹੋ, ਕਿਉਂਕਿ ਸਰੀਰਕ ਰੂਪ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਭਤੀਜਾ ਲੱਗਦਾ ਸੀ ਰਾਮ ਰਾਏ। ਗੁਰਦਾਸ ਮਸੰਦ ਨੇ ਆਖਿਆ ਕਿ ਪਹਿਲੀ ਗੱਲ ਇਹ ਹੈ ਕਿ ਤੁਸੀਂ ਭਤੀਜੇ ਲੱਗਦੇ ਹੋ, ਰਿਸ਼ਤੇਦਾਰੀ ਦਾ ਕੰਮ ਹੈ, ਇਸ ਕਰਕੇ ਗੁਰੂ ਤੁਹਾਨੂੰ ਮਾਰਨ ਦੀ ਚੇਸ਼ਟਾ ਨਹੀਂ ਕਰੇਗਾ। ਕਹਿੰਦਾ ਕਿ ਜੇਕਰ ਫੇਰ ਵੀ ਗੁਰੂ ਨੇ ਚੜਾਈ ਕੀਤੀ ਤੇ ਫੇਰ ਉਹਦਿਆਂ ਤੀਰਾਂ ਦਾ ਮੁਕਾਬਲਾ ਮੇਰਾ ਭਰਾ ਤਾਰਾ ਕਰੇਗਾ, ਭਾਵ ਕਿ ਸਾਨੂੰ ਭੱਜਣ ਦੀ ਲੋੜ ਨਹੀਂ। ਆਹ ਜਿਹੜਾ ਸਾਰਿਆਂ ਤੋਂ ਮਾੜਾ ਵਾਕ ਸੀ ਇਹ ਉਸ ਵੇਲੇ ਆਖਿਆ ਸੀ। ਰਾਮ ਰਾਏ ਜੀ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸੰਦੇਸ਼ਾ ਭੇਜਿਆ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੱਸ ਕਿੱਥੇ ਮਿਲੇਗਾ? ਤੇ ਕਹਿੰਦਾ ਕਿ ਨਾ ਤੇ ਮੈਂ ਤੁਹਾਡੇ ਡੇਰੇ ਤੇ ਆਉਣਾ ਤੇ ਨਾ ਤੁਸੀਂ ਮੇਰੇ ਡੇਰੇ ਤੇ ਆਇਓ। ਕਹਿੰਦਾ ਕਿ ਰਾਹ ਖੇੜੇ ਦੇ ਵਿੱਚ ਸਾਡਾ ਮਿਲਾਪ ਹੋਵੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕਰ ਲਿਆ। ਸਤਿਗੁਰਾਂ ਨੇ ਸੰਦੇਸ਼ਾ ਭੇਜਿਆ ਕਿ ਫਲਾਣੇ ਦਿਨ ਨੂੰ ਇੱਕ ਬੇੜੀ ਦੇ ਵਿੱਚ ਅਸੀਂ ਚੜਾਂਗੇ, ਤੂੰ ਵੀ ਆਪਣੇ ਡੇਰੇ ਤੋਂ ਆ ਜਾਈਂ, ਅਸੀਂ ਵੀ ਆਪਣੇ ਡੇਰੇ ਤੋਂ ਆ ਜਾਵਾਂਗੇ, ਨਾ ਤੇ ਬਹੁਤੇ ਸਾਰੇ ਦਾਸ ਤੂੰ ਲੈ ਕੇ ਆਵੇਂ ਤੇ ਨਾ ਹੀ ਅਸੀਂ ਲੈ ਕੇ ਆਵਾਂਗੇ, ਬੇੜੀ ਦੇ ਵਿੱਚ ਹੀ ਸਾਡਾ ਮਿਲਾਪ ਹੋਵੇਗਾ। ਗੱਲ ਤੈਅ ਹੋ ਗਈ, ਦਿਨ ਆਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਉਸ ਪੱਤਣ ਤੇ ਪਹੁੰਚ ਗਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਰਾ ਪਹਿਲਾਂ ਪਹੁੰਚ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇੜੀ ਦੀ ਸਵਾਰੀ ਕੀਤੀ। ਸਤਿਗੁਰਾਂ ਦੇ ਜਿਹੜੇ ਪ੍ਰਮੁੱਖ ਸੇਵਕ ਸਨ ਉਹ ਸਤਿਗੁਰਾਂ ਦੇ ਨਾਲ ਸਨ। ਥੋੜੀ ਦੇਰ ਤੋਂ ਬਾਅਦ ਰਾਮ ਰਾਏ ਪਹੁੰਚਿਆ ਹੈ, ਪੱਤਣ ਦੇ ਕਿਨਾਰੇ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਲਾਹ ਨੂੰ ਹੁਕਮ ਕੀਤਾ ਕਿ ਬੇੜੀ ਨੂੰ ਕੰਢੇ ਤੇ ਲਾ ਦੇ। ਮਲਾਹ ਨੇ ਬੇੜੀ ਨੂੰ ਕੰਢੇ ਤੇ ਲਾ ਦਿੱਤਾ। ਉਸ ਵੇਲੇ ਰਾਮ ਰਾਏ ਬੇੜੀ ਦੇ ਵਿੱਚ ਅਸਵਾਰ ਹੋ ਗਿਆ ਤੇ ਰਾਮ ਰਾਏ ਦੇ ਨਾਲ ਇਹ ਮਸੰਦ ਜਿਹਦਾ ਨਾਮ ਗੁਰਦਾਸ ਹੈ ਇਹ ਵੀ ਚੜਿਆ। ਭਰਾ ਦਾ ਨਾਮ ਸੀ ਤਾਰਾ, ਉਹ ਤਾਰਾ ਵੀ ਬੇੜੀ ਦੇ ਵਿੱਚ ਅਸਵਾਰ ਹੋਇਆ। ਹੋਰ ਇੱਕ ਦੋ ਇਹਦੇ ਨਿਕਟ ਵਰਤੀ ਮਸੰਦ ਬੇੜੀ ਦੇ ਵਿੱਚ ਚੜੇ। ਉਸ ਵੇਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਰਾਮ ਰਾਏ ਨੇ ਤੇ ਕੁਝ ਗੱਲਾਂ ਬਾਤਾਂ ਹੋਈਆਂ ਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰਾਮ ਰਾਏ ਨੇ ਇਹ ਵੀ ਅਰਜ ਕੀਤੀ ਸੀ ਕਿ ਸੱਚੇ ਪਾਤਸ਼ਾਹ ਮੇਰੀ ਜ਼ਿੰਦਗੀ ਦਾ ਸਮਾਂ ਲਾਗੇ ਆ ਗਿਆ, ਇਸ ਕਰਕੇ ਮੇਰੇ ਮਰਨ ਤੋਂ ਬਾਅਦ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਕਿ ਮੇਰੇ ਡੇਰੇ ਦੀ ਸਾਂਭ ਸੰਭਾਲ ਤੁਸੀਂ ਕਰਨੀ ਹੈ। ਉਸ ਵੇਲੇ ਕੁਝ ਐਸੇ ਮਸੰਦ ਸਨ ਜਿਹੜੇ ਕਿ ਕੰਢੇ ਤੇ ਖਲੋਤੇ ਰਹੇ ਸਨ, ਜਿਨ੍ਹਾਂ ਨੇ ਬੇੜੀ ਦੇ ਵੱਲ ਆਪਣਾ ਪਿੱਛਾ ਕਰ ਛੱਡਿਆ ਸੀ, ਭਾਵ ਕਿ ਸਤਿਗੁਰਾਂ ਨੂੰ ਦੇਖਣਾ ਤੱਕ ਨਹੀਂ ਸਨ ਚਾਹੁੰਦੇ। ਜਦੋਂ ਬੇੜੀ ਦੇ ਵਿੱਚ ਮਿਲਾਪ ਹੋਇਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਪਾਸੇ ਤੇ ਰਾਮ ਰਾਏ ਨੂੰ ਧੀਰੇ ਦਿੱਤਾ ਕਿ ਠੀਕ ਹੈ, ਮੈਂ ਤੇਰੇ ਡੇਰੇ ਦੀ ਸਾਂਭ ਸੰਭਾਲ ਕਰਾਂਗਾ ਤੇਰੀ ਮੌਤ ਤੋਂ ਬਾਅਦ। ਇਸ ਤੋਂ ਇਲਾਵਾ ਗੁਰਦਾਸ ਨੂੰ ਸੁਣਾ ਕੇ ਉਸ ਵੇਲੇ ਸਤਿਗੁਰਾਂ ਨੇ ਆਖਿਆ ਸੀ, ਹੇ ਭਾਈ ਬਹਿਲੋ ਦੇ ਗੁਰਦਾਸ, ਤੇਰਾ ਜਿਹੜਾ ਤਾਰਾ ਹੈ ਨਾ ਉਹ ਤੇ ਅਸਤ ਹੋ ਗਿਆ, ਹੁਣ ਤੇਰੇ ਤਾਰੇ ਦੇ ਤੀਰ ਨਹੀਂ ਚੱਲਣਗੇ। ਭਾਵ ਕਿ ਉਹਨੇ ਤੇ ਰਾਮ ਰਾਏ ਦੇ ਨਾਲ ਸਲਾਹ ਕੀਤੀ ਸੀ, ਪਰ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਜਾਣ ਲਿਆ ਸੀ। ਉਸ ਵੇਲੇ ਠਿੱਠ ਕੀਤਾ ਸੀ, ਸ਼ਰਮਿੰਦਾ ਕੀਤਾ ਸੀ ਕਿ ਤੂੰ ਤੇ ਕਹਿੰਦਾ ਸੀ ਕਿ ਗੁਰੂ ਦੇ ਸਾਹਮਣੇ ਤੀਰ ਚਲਾਉਣੇ ਆ, ਇਹ ਜਿਹੜਾ ਤੇਰਾ ਤਾਰਾ ਭਰਾ ਹੈ ਨਾ ਇਹ ਅਸਤ ਹੋ ਗਿਆ, ਮੇਰੇ ਸਾਹਮਣੇ ਤੀਰ ਨਹੀਂ ਚਲਾ ਸਕਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਉਸ ਸਾਖੀ ਦੇ ਵੱਲ ਇਸ਼ਾਰਾ ਕਰਦਾ ਕਿ ਸੱਚੇ ਪਾਤਸ਼ਾਹ, ਇੱਕ ਤੇ ਮੈਂ ਤੁਹਾਡੇ ਤੋਂ ਇਸ ਕਰਕੇ ਡਰਿਆ ਕਿ ਤੁਸੀਂ ਮਸੰਦਾਂ ਦਾ ਨਾਸ਼ ਕਰ ਰਹੇ ਹੋ ਤੇ ਮੈਂ ਮਾਰਿਆ ਜਾਵਾਂਗਾ ਤਾਂ ਮੈਂ ਦਰਿਆ ਵਾਲੇ ਪਾਸੇ ਨੂੰ ਘੋੜਾ ਮੋੜ ਲਿਆ, ਤੇ ਦੂਸਰਾ ਸੱਚੇ ਪਾਤਸ਼ਾਹ ਮੈਂ ਇਹ ਵੀ ਗਲਤੀ ਕੀਤੀ ਸੀ ਕਿ ਤੁਹਾਡੀ ਬਰਾਬਰੀ ਦੇ ਵਾਕ ਆਕੇ ਸਨ, ਭਾਵ ਕਿ ਮੈਂ ਆਖਿਆ ਸੀ ਮੇਰਾ ਤਾਰਾ ਭਰਾ ਗੁਰੂ ਦੇ ਉੱਤੇ ਤੀਰਾਂ ਦਾ ਪ੍ਰਹਾਰ ਕਰੇਗਾ। ਜਮਣਾ ਦੇ ਵਿੱਚ ਸੱਚੇ ਪਾਤਸ਼ਾਹ ਤੁਸੀਂ ਇਹ ਗੱਲ ਪ੍ਰਗਟ ਵੀ ਕਰ ਦਿੱਤੀ ਸੀ। ਸੋ ਸਿਮਰਨ ਕਰ ਡਾਰੇ ਔਰ ਤਾਰਾ, ਉਸ ਗੱਲ ਨੂੰ ਯਾਦ ਕਰਕੇ ਸੱਚੇ ਪਾਤਸ਼ਾਹ ਮੈਂ ਬਹੁਤਾ ਜ਼ਿਆਦਾ ਫਿਰ ਡਰ ਨੂੰ ਧਾਰਨ ਕੀਤਾ। ਬਿਨਾਂ ਮਿਲੇ ਚੋਂ ਕਰੋ ਸਿਧਾਰਾ, ਇਸ ਕਰਕੇ ਤੁਹਾਨੂੰ ਬਗੈਰ ਮਿਲਣ ਤੋਂ ਹੀ ਸੱਚੇ ਪਾਤਸ਼ਾਹ ਮੈਂ ਇਥੋਂ ਵਾਪਸ ਪਰਤਣਾ ਚਾਹੁੰਦਾ ਸੀ। ਆਪ ਹਕਾਰ ਦਰਸ ਕੋ ਦੀਨਾ, ਹੇ ਪ੍ਰਭ ਅਤੀ ਉਤ ਕਿਉਂ ਡਰ ਕੀਨਾ। ਪਰ ਸੱਚੇ ਪਾਤਸ਼ਾਹ ਤੁਸੀਂ ਬੜੀ ਕਿਰਪਾ ਕੀਤੀ ਹੈ ਕਿ ਹੁਕਮ ਕਰਕੇ ਸਾਨੂੰ ਬੁਲਾਇਆ ਹੈ, ਆਪਣਾ ਪਾਵਨ ਪਵਿੱਤਰ ਦਰਸ਼ਨ ਦਿੱਤਾ ਹੈ। ਹੇ ਪ੍ਰਭ ਇਤੇ ਉਤ ਇਉਂ ਡਰ ਕੀਨਾ, ਹੇ ਸੱਚੇ ਪਾਤਸ਼ਾਹ ਤੁਹਾਡੇ ਵਾਲੇ ਪਾਸਿਓ ਤੇ ਪੰਜਾਬ ਕੋਇਰ ਦੇ ਵਾਲੇ ਪਾਸਿਓ ਸੱਚੇ ਪਾਤਸ਼ਾਹ ਮੈਂ ਇਸ ਤਰ੍ਹਾਂ ਡਰ ਰਿਹਾ। ਸ੍ਰੀ ਪ੍ਰਭ ਮੁਸਕਾਵਤ ਬਚ ਕਹਾ, ਤੋਹੇ ਬਡੋ ਹੋਇਓ ਸਿੱਖ ਮਹਾ। ਜਦੋਂ ਗੁਰਦਾਸ ਮਸੰਦ ਨੇ ਆਪਣੀ ਵਿਥਿਆ ਸੁਣਾਈ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਬਚਨ ਕੀਤਾ, ਕਹਿੰਦੇ ਨੇ ਨਹੀਂ ਗੁਰਦਾਸ, ਐਸਾ ਕਦੇ ਨਹੀਂ ਹੋਵੇਗਾ। ਤੋਹੇ ਬਡੋ ਹੋਇਓ ਸਿੱਖ ਮਹਾ, ਭਾਵ ਕੇ ਤੇਰਾ ਜਿਹੜਾ ਵਡੇਰਾ ਹੈ, ਤੇਰਾ ਜਿਹੜਾ ਵੱਡਾ ਹੈ ਨਾ, ਉਹ ਤੇ ਬਹੁਤ ਮਹਾਨ ਗੁਰੂ ਦਾ ਸਿੱਖ ਹੋਇਆ।
ਭਾਈ ਪਦ ਬਹਿਲੋ ਲਿਆ ਗੁਰ ਤੇ, ਇਸ ਕਰਕੇ ਸੇਵਕ ਤੁਮ ਤੁਰਤੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਭਾਈ ਬਹਿਲੋ ਜੀ ਦੀ ਕੁਲ ਦੇ ਵਿੱਚ ਤੂੰ ਪੈਦਾ ਹੋਇਆ ਹੈ, ਇਸੇ ਕਰਕੇ ਮੈਂ ਤੈਨੂੰ ਬਹਿਲੋ ਦਾ ਗੁਰਦਾਸ ਹੀ ਕਹਿੰਦਾ ਹਾਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਹਿਲੇ ਸਤਿਗੁਰਾਂ ਦੇ ਸਮੇਂ ਦੇ ਉੱਤੇ ਭਾਈ ਬਹਿਲੋ ਜੀ ਹੋਏ ਨੇ, ਜਿਨ੍ਹਾਂ ਦਾ ਗੁਰੂ ਘਰ ਦੇ ਵਿੱਚ ਵੱਡਾ ਇੱਜ਼ਤ ਮਾਣ ਸੀ, ਸਤਿਕਾਰ ਸੀ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਹਾਡੀ ਜਿਹੜੀ ਵੰਸ਼ ਹੈ ਉਹ ਤੇ ਮੁੜ ਤੋਂ ਹੀ ਗੁਰੂ ਘਰ ਦੇ ਨਾਲ ਜੁੜੀ ਹੋਈ ਹੈ, ਤੂੰ ਤੇ ਗੁਰੂ ਘਰ ਦਾ ਸੇਵਕ ਹੈ, ਦੋਖੀ ਨੇ।
ਰੋਜ ਰਜਤ ਪਣ ਕੀਨੋ ਦੋਏ, ਰਾਖ ਲਿਓ ਆਪਣੇ ਟਿਗ ਸੋਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਤੇਰਾ ਵਿਨਾਸ਼ ਨਹੀਂ ਕਰਾਂਗਾ, ਜੋ ਤੂੰ ਗਲਤੀਆਂ ਕੀਤੀਆਂ ਨੇ ਉਹ ਮੈਂ ਤੇਰੀਆਂ ਮਾਫ਼ ਕਰ ਦਿੱਤੀਆਂ ਨੇ, ਅੱਜ ਤੋਂ ਬਾਅਦ ਤੂੰ ਸਾਡੇ ਨਾਲ ਹੀ ਰਵੇਗਾ।
ਇਸ ਤਰ੍ਹਾਂ ਦਾ ਬਚਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਬਹਿਲੋ ਦੇ ਇਸ ਗੁਰਦਾਸ ਨੂੰ ਆਪਣੇ ਨਾਲ ਰੱਖਿਆ, ਜਿਹੜੇ ਥੋੜੇ ਬਹੁਤੇ ਉਹਦੇ ਦਾਸ ਸਨ ਉਹਨਾਂ ਨੂੰ ਵੀ ਨਾਲ ਰੱਖਿਆ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਇਹ ਵੀ ਬਚਨ ਕੀਤਾ ਕਿ ਰੋਜ਼ ਦੇ 2 ਰੁਪਈਏ ਤੈਨੂੰ ਗੁਰੂ ਘਰ ਦੇ ਵਿੱਚੋਂ ਮਿਲਣਗੇ।
ਦਿਵਸ ਆਗਲੇ ਸੰਗਤ ਆਈ, ਨਵੋਂ ਕੀਨ ਸੁਧ ਬੈਠ ਬਤਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਦਿਨ ਬਤੀਤ ਹੋਇਆ, ਜਦੋਂ ਅਗਲਾ ਦਿਨ ਚੜਿਆ ਤੇ ਕਿਸੇ ਦੂਰ ਦੇ ਇਲਾਕੇ ਦੀ ਸੰਗਤ ਪਹੁੰਚੀ, ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਸੰਗਤ ਨੇ, ਤੇ ਫੇਰ ਆਪਣੀ ਖਬਰ ਦੱਸੀ।
ਪਾਰ ਗ੍ਰਾਮ ਬਜ ਰੂੜ ਮਹਾਨਾ, ਸਤਿਗੁਰ ਸੰਗ ਬੈਰ ਤਿੰਨ ਠਾਨਾ।
ਜਿਹੜੀ ਸੰਗਤ ਆਈ ਹੈ ਉਹ ਸੰਗਤ ਦੇ ਵਿੱਚੋਂ ਇੱਕ ਆਦਮੀ ਨੇ ਉੱਠ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਦਰਿਆਓ ਪਾਰ ਬਜਰੂੜ ਨਾਮ ਦਾ ਜਿਹੜਾ ਪਿੰਡ ਹੈ, ਜਿਹੜਾ ਕਿ ਵੱਡਾ ਆਬਾਦੀ ਵਾਲਾ ਹੈ, ਸੱਚੇ ਪਾਤਸ਼ਾਹ ਉਸ ਪਿੰਡ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਸੱਚੇ ਪਾਤਸ਼ਾਹ ਤੁਹਾਡੇ ਵੀ ਵੈਰੀ ਨੇ, ਤੇ ਸੱਚੇ ਪਾਤਸ਼ਾਹ ਤੁਹਾਡੀ ਇਸ ਸਾਰੀ ਸੰਗਤ ਦੇ ਵੀ ਵੈਰੀ ਨੇ।
ਆਵਤ ਭਿਖ ਸੰਗਤ ਸਮੁਦਾਏ, ਸਰਤਾ ਨਿਕਟ ਤਾਏ ਅਗਵਾਏ।
ਉਹ ਕਹਿੰਦਾ ਹੈ ਕਿ ਅਸੀਂ ਸਾਰੇ ਦੇ ਸਾਰੇ ਮਿਲ ਕੇ ਆ ਰਹੇ ਸਾਂ ਤੁਹਾਡਾ ਦਰਸ਼ਨ ਕਰਨ ਦੇ ਵਾਸਤੇ, ਦਰਿਆ ਦੇ ਲਾਗਲੇ ਪਾਸੇ ਹੀ ਅਸੀਂ ਡੇਰਾ ਲਾਇਆ ਸੀ।
ਲੂਟਿਓ ਮਾਰਗ ਕਰ ਬਲ ਭਾਰਾ, ਛੀਨ ਵਸਤ ਕੇਤਕ ਕੋ ਮਾਰਾ।
ਸੱਚੇ ਪਾਤਸ਼ਾਹ, ਅਚਾਨਕ ਹੀ ਬਜਰੂੜ ਪਿੰਡ ਦੇ ਵਾਸੀਆਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ, ਸਾਡੀਆਂ ਬਹੁਤੀਆਂ ਸਾਰੀਆਂ ਚੀਜ਼ਾਂ ਨੂੰ ਖੋਲਿਆ ਜ਼ੋਰ ਦੇ ਨਾਲ, ਤੇ ਕਈਆਂ ਨੂੰ ਉਹਨਾਂ ਨੇ ਮਾਰ ਦਿੱਤਾ।
ਦੇਤ ਰਹੇ ਬਹੁ ਗੁਰੂ ਦੁਹਾਈ, ਨਹੀਂ ਮਨ ਕੀਨੀ ਜੜ ਤਾਈ।
ਉਹ ਸਿੱਖ ਕਹਿੰਦਾ ਕਿ ਸੱਚੇ ਪਾਤਸ਼ਾਹ, ਤੁਹਾਡਾ ਨਾਮ ਲੈ ਕੇ ਅਸੀਂ ਬਹੁਤੀ ਜ਼ਿਆਦਾ ਉਹਨਾਂ ਦੇ ਅੱਗੇ ਬੇਨਤੀ ਵੀ ਕੀਤੀ, ਪਰ ਤੁਹਾਡਾ ਨਾਮ ਲੈਣ ਦੇ ਉੱਤੇ ਵੀ ਉਹਨਾਂ ਨੇ ਜੜਤਾਈ ਕੀਤੀ, ਮੂਰਖਤਾਈ ਕੀਤੀ, ਸਾਨੂੰ ਬਖਸ਼ਿਆ ਨੇ, ਨਾਲੇ ਸਾਡੇ ਸਾਥੀਆਂ ਨੂੰ ਮਾਰਿਆ ਤੇ ਨਾਲੇ ਚੀਜ਼ਾਂ ਨੂੰ ਖੋ ਲਿਆ।
ਸੁਣ ਕਲਗੀ ਤਰ ਕੋਪ ਵਿਸਾਲਾ, ਤਿੰਨ ਲੋਕਣ ਕੇ ਭੇਜਨ ਕਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀ ਵਾਰਤਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁਣੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਜ਼ਿਆਦਾ ਕ੍ਰੋਧ ਆਇਆ। ਕਵੀ ਜੀ ਲਿਖਦੇ ਨੇ, ਤਿੰਨ ਲੋਕਣ ਕੇ ਭਾ ਜਨ ਕਾਲਾ, ਸਤਿਗੁਰਾਂ ਨੇ ਬਚਨ ਕੀਤਾ, ਭਾਵ ਕੇ ਗੁਰੂ ਜੀ ਬੋਲੇ ਕਿ ਉਹਨਾਂ ਲੋਕਾਂ ਦੀ ਮਾਨੋ ਮੌਤ ਆਈ ਹੈ, ਜਿਵੇਂ ਆਖੀਦਾ ਹੈ ਕਿ ਫਲਾਣੇ ਦੀ ਸ਼ਾਮਤ ਆ ਗਈ, ਜਾਂ ਫਿਰ ਸੁਖਦਾ ਇਹ ਵੀ ਭਾਵ ਲਾਇਆ ਜਾ ਸਕਦਾ ਹੈ। ਉਹ ਗੁੱਸਾ ਜਿਹੜਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਇਆ, ਮਾਨੋ ਉਹਨਾਂ ਲੋਕਾਂ ਦੀ ਮੌਤ ਹੋ ਗਿਆ, ਭਾਵ ਕਿ ਜਿਹੜਾ ਕ੍ਰੋਧ ਸਤਿਗੁਰਾਂ ਨੂੰ ਆਇਆ ਉਹ ਉਹਨਾਂ ਦੇ ਵਾਸਤੇ ਮੌਤ ਬਣ ਗਿਆ, ਇਹ ਵੀ ਅਰਥ ਲਾਇਆ ਜਾ ਸਕਦਾ।
ਇੱਕ ਦੋ ਦਿਨ ਅੰਤਰ ਕੋ ਪਾਏ, ਗੁਰੂ ਅਰੂੜਨ ਕੋ ਫੁਰ ਮਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਕ੍ਰੋਧ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਾਬੂ ਪਾਇਆ, 2-3 ਦਿਨ ਇਸੇ ਤਰੀਕੇ ਦੇ ਨਾਲ ਬਤੀਤ ਕਰ ਦਿੱਤੇ। ਤੀਸਰੇ ਕੁ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਸਵਾਰੀ ਕੀਤੀ ਤੇ ਹੁਕਮ ਕੀਤਾ ਕਿ ਸ਼ਿਕਾਰ ਖੇਡਣ ਦੇ ਵਾਸਤੇ ਜਾਣਾ।
ਬਾਜ ਉੱਠਿਓ ਰਣ ਜੀਤ ਨਗਾਰਾ, ਸੁਣੇ ਬੰਬ ਸਿੰਘਣ ਕੀਆ ਤਿਆਰਾ।
ਹੁਕਮ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਣਜੀਤ ਨਾਂ ਦੇ ਨਗਾਰੇ ਨੂੰ ਖੜਕਵਾ ਦਿੱਤਾ, ਸੁਣ ਕੇ ਆਵਾਜ਼ ਨੂੰ ਸਾਰੇ ਦੇ ਸਾਰੇ ਸਿੰਘ ਸੂਰਮੇ ਤਿਆਰ ਹੋ ਗਏ।
ਹੈ ਪਰ ਜ਼ੀਨ ਪਾਏ ਕਰ ਤਬੈ, ਚਲੇ ਜਿਤਕ ਪੈਦਲ ਥੇ ਸਬੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਸਿੰਘਾਂ ਨੇ ਆਪੋ ਆਪਣੇ ਘੋੜਿਆਂ ਦੇ ਉੱਤੇ ਕਾਠੀਆਂ ਪਾਈਆਂ ਨੇ, ਤਿਆਰ ਬਾਰ ਤਿਆਰ ਹੋ ਗਏ ਨੇ। ਇਸ ਤੋਂ ਇਲਾਵਾ ਬਹੁਤੇ ਸਾਰੇ ਜਿਹੜੇ ਸੇਵਕ ਪੈਦਲ ਸਨ ਉਹ ਵੀ ਸਤਿਗੁਰਾਂ ਦੇ ਨਾਲ ਚੱਲੇ।
ਗਰ ਸ਼ਮਸ਼ੇਰ ਹੋਏ ਸ਼ਮਸ਼ੇਰ, ਕਸੀ ਕਮਰ ਗਹਿ ਤੁਪ ਕਨੇਰ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਮਰ ਕੱਸਾ ਲਾਇਆ ਹੈ, ਤਲਵਾਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਜਾਇਆ ਹੈ, ਸ਼ਮਸ਼ੇਰ ਨੂੰ ਪਾ ਕੇ ਤਲਵਾਰ ਨੂੰ ਪਾ ਕੇ ਭਾਵ ਕੇ ਸ਼ੇਰਵਤ ਸਤਿਗੁਰੂ ਜੀ ਹੋ ਗਏ ਨੇ। ਇਸ ਤੋਂ ਇਲਾਵਾ ਸਤਿਗੁਰਾਂ ਨੇ ਆਪਣੇ ਹੱਥ ਦੇ ਵਿੱਚ ਬੰਦੂਕ ਫੜੀ। ਕੀਨਸ ਗੁਰੂ ਯਾ ਖੇਰ ਬਹਾਨਾ ਚਮੂ ਬ੍ਰਿੰਦ ਜੁੱਤ ਕੀਆ ਪ੍ਰਸਥਾਨਾ। ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਿਕਾਰ ਦੇ ਬਹਾਨੇ ਨੂੰ ਧਾਰਨ ਕੀਤਾ ਤੇ ਆਪਣੇ ਨਾਲ ਦੇ ਸਿੰਘਾਂ ਯੋਧਿਆਂ ਨੂੰ ਨਾਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਥੋਂ ਪ੍ਰਸਥਾਨ ਕੀਤਾ, ਨਗਰ ਦੇ ਵਿੱਚੋਂ ਬਾਹਰ ਨਿਕਲੇ। ਸਲਤਾ ਪਾਰ ਉਤਰ ਕਰ ਫਿਰੇ ਸਹਿਜ ਸੁਭਾਏ ਅਖੇਰੇ ਕਰੇ। ਦਰਿਆ ਨੂੰ ਪਾਰ ਕੀਤਾ ਸਤਿਗੁਰਾਂ ਨੇ ਤੇ ਦਰਿਆ ਦੇ ਕਿਨਾਰੇ ਕਿਨਾਰੇ ਦੇ ਉੱਤੇ ਸਹਿਜ ਸੁਭਾਅ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਿਕਾਰ ਖੇਡਿਆ। ਏਤੇ ਉਤ ਵਿਚਰਤ ਪਹੁੰਚੇ ਤਾਂ ਦੁਸ਼ਟ ਬਜ ਰੂੜ ਗ੍ਰਾਮ ਥੋ ਜਹਾਂ। ਕਵੀ ਜੀ ਲਿਖਦੇ ਨੇ ਕਿ ਥੋੜਾ ਬਹੁਤਾ ਸ਼ਿਕਾਰ ਖੇਡਣ ਤੋਂ ਬਾਅਦ ਇਧਰ ਉਧਰ ਵਿਚਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਬਜਰੂੜ ਪਿੰਡ ਦੇ ਲਾਗੇ ਪਹੁੰਚ ਗਏ ਨੇ ਜਿਹੜਾ ਸਾਰਾ ਪਿੰਡ ਵੱਡੇ ਦੁਸ਼ਟਾਂ ਦਾ ਹੈ ਜਿਨ੍ਹਾਂ ਨੇ ਸੰਗਤ ਨੂੰ ਲੁੱਟਿਆ ਸੀ। ਨਿਕਟ ਹੋਏ ਕਰ ਮਾਰੋ ਮਾਰੀ ਓਰੜ ਪਰੇ ਬੀਰ ਇੱਕ ਬਾਰੀ। ਜਦੋਂ ਬਜਰੂੜ ਪਿੰਡ ਦੇ ਲਾਗੇ ਸਤਿਗੁਰੂ ਜੀ ਪਹੁੰਚੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਹਮਲਾ ਕਰ ਦਿੱਤਾ ਜਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਰ ਲੋ ਕਰਦੀ ਆਵਾਜ਼ ਦੇ ਨਾਲ ਸਤਿਗੁਰਾਂ ਦੇ ਸਿੰਘ ਸਾਰੇ ਦੇ ਸਾਰੇ ਉਸ ਪਿੰਡ ਦੇ ਉੱਤੇ ਟੁੱਟ ਪਏ। ਗੂਜਰ ਹਰ ਰੰਗੜ ਦੈ ਜਾਤੀ ਜਾਣਿਓ ਜਬੈ ਹੋਤ ਪੇ ਕਾਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿੰਡ ਦੇ ਵਿੱਚ ਦੋ ਜਾਤੀਆਂ ਦੇ ਲੋਕ ਵਸਦੇ ਸਨ, ਇੱਕ ਸੀ ਗੁੱਜਰ ਤੇ ਦੂਸਰੇ ਸਨ ਰੰਗੜ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਨੇ ਜਦੋਂ ਜਾਣਿਆ ਕਿ ਹਮਲਾ ਹੋ ਗਿਆ ਤੇ ਉਹ ਵੀ ਅੱਗੋਂ ਫਿਰ ਡਟ ਪਏ। ਗਹਿ ਗਹਿ ਸ਼ਸਤਰ ਬਣੇ ਸਾਵਧਾਨਾ ਚੜੇ ਸਦਨ ਤੇ ਹੋਤੇ ਮਹਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਥਿਆਰਾਂ ਨੂੰ ਧਾਰਨ ਕਰਕੇ ਉਹਨਾਂ ਨੇ ਸਾਹਮਣਾ ਕਰਨਾ ਸ਼ੁਰੂ ਕੀਤਾ, ਉਹ ਸਾਵਧਾਨ ਹੋਏ ਨੇ। ਚੜੇ ਸਦਨ ਜੇ ਹੋਤੇ ਮਹਾਨਾ, ਭਾਵ ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਜਿਨ੍ਹਾਂ ਨੇ ਘਰਾਂ ਦੇ ਵਿੱਚ ਪ੍ਰਵੇਸ਼ ਕੀਤਾ ਹੋਇਆ ਸੀ ਉਹ ਬਾਹਰ ਨਿਕਲੇ। ਹੋਤੋ ਗ੍ਰਾਮ ਮੈਂ ਦੁਰਗ ਛੁਟੇਰਾ ਜਾਏ ਪ੍ਰਵੇਸ਼ੇ ਬਹੁਤ ਬੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਇੱਕ ਛੋਟਾ ਕਿਲਾ ਬਣਿਆ ਹੋਇਆ ਸੀ, ਕਈ ਸਾਰੇ ਜਿਹੜੇ ਆਦਮੀ ਸਨ ਉਸ ਕਿਲੇ ਦੇ ਵਿੱਚ ਜਾ ਵੜੇ। ਥਾਉ ਥਾਉ ਕਰਕੇ ਤਕਰਾਏ ਛੁੱਟੀ ਤੁਫਕ ਗਨ ਮਚੀ ਲੜਾਈ। ਭਾਵ ਕੇ ਆਪੋ ਆਪਣੀ ਜਗ੍ਹਾ ਨੂੰ ਸਾਰਿਆਂ ਨੇ ਸੰਭਾਲਿਆ ਹੈ, ਦੋਵਾਂ ਪਾਸਾਂ ਤੋਂ ਬੰਦੂਕਾਂ ਚੱਲਣ ਲੱਗੀਆਂ ਨੇ, ਇਸ ਤਰ੍ਹਾਂ ਗਾੜੀ ਲੜਾਈ ਮੱਚ ਗਈ। ਪਰ ਬਰੂਦ ਮੁਸ਼ਟਣ ਕੋ ਡਾਲ ਠੋਕਤ ਗੁਲਕਾਂ ਗਜ ਨਿਕਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਤਰਫਾਂ ਤੋਂ ਬਹੁਤਾ ਸਾਰਾ ਜਿਹੜਾ ਬਰੂਦ ਹੈ ਉਹ ਭਰਿਆ ਜਾ ਰਿਹਾ, ਮੁੱਠੀਆਂ ਭਰ ਭਰ ਕੇ ਬਰੂਦ ਪਾਉਂਦੇ ਨੇ ਤੇ ਫਿਰ ਗੋਲੀਆਂ ਠੋਕ ਕੇ ਉਹਨਾਂ ਗੋਲੀਆਂ ਨੂੰ ਚਲਾਉਂਦੇ ਨੇ। ਤੁਖਤ ਉੱਠ ਤਤਕਾਲ ਤੜਾਕ ਦਸਤਰਾਵਾਂ ਕਰ ਤੂਰਨ ਤੱਕ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਤੋਂ ਬੰਦੂਕਾਂ ਚੱਲ ਰਹੀਆਂ ਨੇ, ਤੜਾ ਤੜ ਦੀਆਂ ਆਵਾਜ਼ਾਂ ਬਹੁਤੀਆਂ ਆ ਰਹੀਆਂ ਨੇ। ਸ਼ੋਕਤ ਗੋਰੀ ਫੋੜ ਸਰੀਰੰ ਨਿਕਸਤ ਸ਼੍ਰੋਣਤ ਭੀਗਤ ਚੀਰੰ। ਭਾਵ ਕੇ ਸ਼ੂਕਦੀਆਂ ਹੋਈਆਂ ਗੋਲੀਆਂ ਇੱਕ ਦੂਜੇ ਨੂੰ ਜਾ ਵੱਜਦੀਆਂ ਨੇ, ਸੂਰਮਿਆਂ ਦੇ ਜਿਹੜੇ ਸਰੀਰ ਨੇ ਉਹ ਟੁੱਟ ਰਹੇ ਨੇ। ਕਵੀ ਜੀ ਲਿਖਦੇ ਨੇ ਨਿਕਸਤ ਸ਼੍ਰੋਣਤ ਭੀਗਤ ਚੀਰੰ, ਭਾਵ ਕੇ ਖੂਨ ਬਹੁਤਾ ਜ਼ਿਆਦਾ ਨਿਕਲਦਾ ਹੈ ਸਰੀਰਾਂ ਦੇ ਵਿੱਚੋਂ ਤੇ ਸੂਰਮਿਆਂ ਦੇ ਜਿਹੜੇ ਕੱਪੜੇ ਨੇ ਉਹ ਲਾਲ ਰੰਗ ਦੇ ਵਿੱਚ ਰੰਗੇ ਜਾਂਦੇ ਨੇ, ਭਾਵ ਕੇ ਲਹੂ ਦੇ ਨਾਲ ਭਰ ਜਾਂਦੇ ਨੇ। ਇਸ ਤਰੀਕੇ ਦੇ ਨਾਲ ਬਜਰੂੜ ਪਿੰਡ ਦੇ ਗੁੱਜਰ ਤੇ ਰੰਗੜਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਸ ਤਰ੍ਹਾਂ ਯੁੱਧ ਹੋ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਮੇਲਾ ਮਨਾਇਆ ਜਾਣਾ, ਇਸ ਕਰਕੇ ਕਥਾ ਦਾ ਸਮਾਂ ਨਹੀਂ ਹੋਵੇਗਾ। ਪਰਸੋਂ ਮੈਂ ਸਾਧ ਸੰਗਤ ਦੇ ਸਨਮੁਖ ਇਸ ਅਗਲੀ ਰਹਿੰਦੀ ਕਥਾ ਨੂੰ ਬਿਆਨ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗਾ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ हे पूरन हे सर्ब मैं दुख पंजन गुण तास। हे संगी हे निरंकार हे निर्गुण सब टेक। हे गोविंद हे गुण निदान जाके सदा विवेक। हे अपरंपर हर हरे है पी होवन हार। हे संता के सदा संग ने धाराया धार। हे ठाकुर हो दास रो मैं निर्गुण गुण नहीं कोय। नानक दीजै नाम दान राखो ही है परोय। जाही कुल ते प्रगट होय ताही कुल को नाम। पुन द्वादश गुरिंड कौ